ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਾਂ ਤਿਉਂ ਨਾਨਕ ਦਾਸ ਬੋਲੈ, ਜਿਉਂ ਬੁਲਾਵਾਂ ਤਿਉਂ ਨਾਨਕ ਦਾਸ ਬੋਲੈ। ਸਨਮਾਨਯੋਗ ਗੁਰੂ ਨਿਵਾਜੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਇੱਕ ਵਾਰ ਸਰਬੱਤ ਸੰਗਤ ਰਸਨਾ ਨੂੰ ਫਿਰ ਪਵਿੱਤਰ ਕਰੋ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪ੍ਰੇਮ ਨਾਲ, ਸ਼ਰਧਾ ਨਾਲ ਆਓ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਆਪ ਸਰਬੱਤ ਸੰਗਤ ਬੜ ਭਾਗੀ ਹੋ, ਸਮਰੱਥ ਗੁਰੂ ਦੀ ਬਖਸ਼ਿਸ਼ ਦਾ ਸਦਕਾ ਇਸ ਅਸਥਾਨ 'ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਜਿੱਥੇ ਜੀਵਨ ਸਫਲਾ ਕਰ ਰਹੇ ਹੋ, ਉੱਥੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠੇ ਵੀ ਇਸ PTC ਚੈਨਲ ਦੇ ਸਾਧਨ ਦੁਆਰਾ ਗੁਰੂ ਸਨਮੁਖ ਗੁਰ ਸ਼ਬਦ ਦੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਸੁਣਨ ਲਈ ਜੁੜ ਮਿਲ ਬੈਠੇ ਹੋ। ਗੁਰੂ ਪਿਆਰਿਓ, ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ, ਤਤੀਆਂ ਤਵੀਆਂ 'ਤੇ ਬੈਠ ਕੇ ਤੱਤੇ ਰੇਤ ਆਪਣੇ ਉੱਪਰ ਪਵਾ ਕੇ ਉਬਲਦੀਆਂ ਦੇਗਾਂ ਵਿੱਚ ਆਪਣੇ ਆਪ ਨੂੰ ਉਬਾਲਦਿਆਂ ਜ਼ੁਲਮ ਦੀ ਅੱਗ ਨੂੰ ਸ਼ਾਂਤ ਕਰਨ ਲਈ ਫਿਰ ਵੀ ਸਮੁੱਚੀ ਲੁਕਾਈ ਦਾ ਭਲਾ ਮੰਗਣ ਵਾਲੇ ਪਰਮੇਸ਼ਰ ਦੇ ਭਾਣੇ 'ਚ ਰਜਾ 'ਚ ਰਹਿਣ ਵਾਲੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਦੇ ਕਹਿਣ ਵਾਲੇ ਸਮਰੱਥ ਗੁਰੂ ਜੀ ਦਾ ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ ਰਹਾਉ ਦੀਆਂ ਪੰਗਤੀਆਂ ਅੰਦਰ ਸਤਿਗੁਰੂ ਜੀ ਨੇ ਸਾਨੂੰ ਜੀਵਨ ਜਾਚ ਸਿਖਾਲਣਾ ਕੀਤੀ ਹੈ। ਜਿਸ ਤਰ੍ਹਾਂ ਆਪ ਸੰਗਤ ਸਮੂਹ ਮਾਈ ਭਾਈ ਬੇਲਾ ਨਾਗਾ ਸਤਿਗੁਰੂ ਦੀ ਹਜ਼ੂਰੀ ਅੰਦਰ ਸੰਗਤ ਵਿੱਚ ਸੁਸ਼ੋਭਿਤ ਹੋ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਹੋ, ਅੱਜ ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਰਹਿਮਤ ਕਰ ਰਹੇ ਨੇ, ਗੁਰਦੇਵ ਜੀ ਦੱਸ ਰਹੇ ਨੇ ਵੀ ਅਸਲ ਜੀਵਨ ਹੀ ਉਹਨਾਂ ਦਾ ਸਫਲ ਹੈ ਜਿਹੜੇ ਸੰਗਤ ਵਿੱਚ ਆਪਣੇ ਜੀਵਨ ਨੂੰ ਨਾਮ ਸਿਮਰਨ ਵਿੱਚ ਗੁਰਬਾਣੀ ਕਥਾ ਕੀਰਤਨ ਸੁਣਨ ਵਿੱਚ ਲਗਾ ਕਰਕੇ ਜਿਹੜੇ ਸਫਲ ਕਰਦੇ ਹਨ। ਸੰਸਾਰ ਦੇ ਅੰਦਰ ਜਿਉਂ ਤਾਂ ਹਰ ਮਨੁੱਖ ਹੀ ਰਿਹਾ ਹੈ, ਪਰ ਉਹ ਹਰ ਕਿਸੇ ਦਾ ਜੀਵਨ ਸਫਲ ਨਹੀਂ। ਕੋਈ ਕਿਸੇ ਤਰ੍ਹਾਂ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ, ਕੋਈ ਕਿਸੇ ਢੰਗ ਦੇ ਨਾਲ। ਹਾਂ, ਮਨੁੱਖ ਨੇ ਯਤਨ ਆਦਿ ਕਾਲ ਤੋਂ ਹੀ ਕੀਤਾ, ਸਿਆਣਿਆਂ ਦੇ ਕੋਲੋਂ, ਸਤਪੁਰਸ਼ਾਂ ਦੇ ਕੋਲੋਂ, ਪੀਰਾਂ ਪੈਗੰਬਰਾਂ ਅਵਤਾਰਾਂ ਦੇ ਕੋਲੋਂ ਮਨੁੱਖ ਨੇ ਜੀਵਨ ਜਾਚ ਸਿੱਖਣ ਲਈ ਯਤਨ ਕੀਤੇ ਹਨ, ਬੇਨਤੀਆਂ ਕੀਤੀਆਂ ਹਨ। ਲੇਕਿਨ ਸਮੇਂ ਸਮੇਂ ਪੀਰਾਂ ਪੈਗੰਬਰਾਂ ਅਵਤਾਰਾਂ ਨੇ ਆਪੋ ਆਪਣੇ ਢੰਗ ਦੇ ਨਾਲ ਹਰ ਮਨੁੱਖ ਮਾਤਰ ਨੂੰ ਜੀਵਨ ਸਫਲ ਕਰਨ ਲਈ ਉਪਦੇਸ਼ ਵੀ ਦਿੱਤਾ ਹੈ, ਪਰ ਉਹ ਅਸਲੀਅਤ ਨਹੀਂ ਸੀ। ਕਿਸੇ ਨੇ ਘਰ ਬਾਰ ਨੂੰ ਛੱਡ ਕੇ ਜੰਗਲਾਂ ਦੇ ਅੰਦਰ ਜਾ ਕੇ ਗੁਫਾਵਾਂ 'ਚ ਬੈਠ ਕੇ ਜੀਵਨ ਬਤੀਤ ਕਰਦੇ ਨੇ ਜੀਵਨ ਸਫਲ ਦੱਸ ਦਿੱਤਾ, ਮੰਨ ਲਿਆ। ਕਿਸੇ ਨੇ ਭੋਗਾਂ ਦੇ ਅੰਦਰ ਖਚਿਤ ਹੋ ਕੇ ਹੀ ਆਪਣਾ ਜੀਵਨ ਸਫਲ ਕਰਨਾ ਮੰਨ ਲਿਆ ਹੈ। ਕਿਸੇ ਨੇ ਪਦਾਰਥਾਂ ਦੀ ਪ੍ਰਾਪਤੀ ਦੀ ਦੌੜ ਵਿੱਚ ਲੱਗ ਕੇ ਹੀ ਆਪਣਾ ਜੀਵਨ ਸਫਲ ਕਰਨਾ ਮੰਨ ਲਿਆ ਹੈ। ਪਰ ਗੁਰਸੰਗਤ ਜੀ, ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਆ, ਸਮਰੱਥ ਗੁਰੂ ਜੀ ਦਾ ਇਹ ਪਾਵਨ ਉਪਦੇਸ਼, ਮਹਾਰੇ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚੱਲੇ ਗੋਹਾਰੀ। ਇਹ ਮਨੁੱਖ ਸੰਗਤ ਤੋਂ ਨਾਮ ਸਿਮਰਨ ਤੋਂ ਵਾਂਝਿਆ ਜਿਹੜਾ ਜੀਵਨ ਬਤੀਤ ਤੂੰ ਕਰਦਾ ਹੈ, ਇਹ ਤੇਰੀ ਉਸ ਉਮਰ ਦੇ ਵਿੱਚ ਤੇ ਸਰਪ ਦੀ ਉਮਰ ਵਿੱਚ ਕੋਈ ਬਹੁਤਾ ਅੰਤਰਾ ਨਹੀਂ। ਮਨੁੱਖ ਜਨਮ ਪਾਏ ਦਾ ਕੋਈ ਬਹੁਤਾ ਲਾਭ ਨਹੀਂ, ਇਹ ਤਾਂ ਤੇਰਾ ਜੀਵਨ ਇਸ ਤਰ੍ਹਾਂ ਹੀ ਬੀਤਦਾ ਜਿਵੇਂ ਸੱਪ ਦੀ ਉਮਰ ਲੰਬੀ ਹੁੰਦੀ ਆ। ਜਿਉਂ ਜਿਉਂ ਉਮਰ ਲੰਬੀ ਹੁੰਦੀ ਆ, ਤਿਉਂ ਤਿਉਂ ਜ਼ਹਿਰ ਵੱਧਦੀ ਜਾਂਦੀ ਆ। ਜ਼ਹਿਰ ਦੇ ਨਾਲ ਉਹ ਸੜਦਾ ਰਹਿੰਦਾ ਮਨੁੱਖ, ਤੂੰ ਵੀ ਵਿਕਾਰਾਂ ਦੀ ਅੱਗ ਵਿੱਚ ਨਾਮ ਤੋਂ ਹੀਣਾ ਹੋ ਕੇ ਸੜ ਹੀ ਰਿਹਾ ਹੈ ਦਿਨ ਰਾਤ। ਇਹ ਜੀਵਨ ਸਫਲ ਨਹੀਂ ਹੈ। ਜ਼ਿੰਦਗੀ ਤਾਂ ਬਾਲਕਪਣੇ ਤੋਂ ਲੈ ਕੇ ਮਨੁੱਖ ਦੀ ਸਾਰੀ ਬੀਤਦੀ ਜਾਂਦੀ ਹੈ ਲੇਕਿਨ ਸਫਲ ਹੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਦੇ ਅੰਦਰ ਕਥਨ ਕੀਤਾ ਹੈ, ਸ਼ੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੈ। ਭਾਈ ਗੁਰਦਾਸ ਜੀ ਕਹਿੰਦੇ ਬਚਪਨ ਦੀ ਜਿਹੜੀ ਉਮਰ ਹੈ ਉਹ ਬਿਨਾਂ ਸਮਝੇ ਹੀ ਬਤੀਤ ਹੋ ਜਾਂਦੀ ਹੈ, ਕਿਉਂਕਿ ਬਾਲਕ ਅਵਸਥਾ ਵਿੱਚ ਬੱਚੇ ਨੂੰ ਕੋਈ ਸੋਝੀ ਨਹੀਂ ਹੈ, ਕੋਈ ਸਮਝ ਨਹੀਂ ਹੈ। ਉਹ ਖਾਣ ਪੀਣ ਖੇਡਾਂ ਦੇ ਅੰਦਰ ਮਾਤਾ ਪਿਤਾ ਦੇ ਲਾੜ ਲੜਾਉਂਦਿਆਂ ਹੀ ਆਪਣੀ ਬਾਲਕ ਅਵਸਥਾ ਬਤੀਤ ਕਰ ਦਿੰਦਾ ਹੈ। ਹਾਂ, ਕੋਈ ਵਿਰਲੇ ਐਸੇ ਬਾਲਕ ਹਨ, ਭਗਤ ਧਰੂਵ ਜੀ ਜੈਸੇ, ਭਗਤ ਪ੍ਰਹਿਲਾਦ ਜੀ ਵਰਗੇ, ਜਿਨ੍ਹਾਂ ਦੇ ਜੀਵਨ ਤੋਂ ਜੀਵਨ ਜਾਚ ਸਿੱਖਣ ਲਈ ਗੁਰਬਾਣੀ 'ਚ ਗੁਰਦੇਵ ਨੇ ਸਾਨੂੰ ਪ੍ਰੇਰਣਾ ਕੀਤੀ ਹੈ। ਨਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ ਬਾਲ ਸ਼ੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਖੇਲਾਂ ਦੇ ਅੰਦਰ ਹੀ ਜੀਵਨ ਬਤੀਤ ਬੱਚਾ ਕਰ ਦਿੰਦਾ ਹੈ। ਪਰ ਜੋਵਨ ਪਰਮਾਈ ਹੈ ਪਾਰ ਤਾਨ ਪਾਰ ਧਾਨ ਨਿੰਦ ਲੁਭਾਵੈ, ਬਾਲਕ ਅਵਸਥਾ ਤੋਂ ਅੱਗੇ ਜਵਾਨੀ ਆ ਜਾਂਦੀ ਹੈ। ਜੋਵਨ ਅਵਸਥਾ ਦੇ ਅੰਦਰ ਆ ਕੇ ਮਨੁੱਖ ਨੂੰ ਵਿਕਾਰ ਘੇਰ ਲੈਂਦੇ ਨੇ। ਪਰ ਤਨ ਪਰਾਏ ਸਰੀਰ ਪਰਾਏ ਰੂਪ ਤੱਕਣ ਲਈ ਲੁਭਾਏਮਾਨ ਹੁੰਦਾ ਹੈ, ਬਕਾਰ ਦ੍ਰਿਸ਼ਟੀ ਧਾਰਦਾ ਹੈ। ਜਦਕਿ ਸਤਿਗੁਰੂ ਦਾ ਸਾਨੂੰ ਹੁਕਮ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਰਹਿਤ ਨਾਮਿਆਂ ਦੇ ਵੀ ਬੋਲ ਹਨ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਵਖਾਣੈ, ਆਪਣੀ ਇਸਤਰੀ ਸਿਉ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਹੋ ਸੋਈ। ਦਸ਼ਵੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵੀ ਪਾਵਨ ਬੋਲ ਹਨ, ਸ਼ੁੱਧ ਜਪ ਤੇ ਹਮ ਧਰੀ ਵਚਨ ਗੁਰ ਦਏ ਹਮਾਰੇ, ਪੂਤੇ ਹੈ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਢਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂਨਾ ਜਈ ਹੋ। ਪਰ ਭਾਈ ਗੁਰਦਾਸ ਜੀ ਕਹਿੰਦੇ ਇਹ ਜਿਸ ਵੇਲੇ ਭਰ ਜੋਵਨ ਭਰਮਾਈ ਹੈ ਜਵਾਨੀ ਆ ਜਾਂਦੀ ਆ, ਮਨੁੱਖ ਭਰਮ ਵਿੱਚ ਭੜਕਦਾ ਹੈ, ਪਾਰ ਤਾਨ ਪਰਾਏ ਸਰੀਰ ਤੱਕਣ ਵੱਲ, ਪਰਾਇਆ ਧਨ ਆਪਣੇ ਵੱਸ ਕਰਨ ਵਿੱਚ ਖੋਣ ਵਿੱਚ, ਪਰਾਈ ਨਿੰਦਿਆ ਦੇ ਵਿੱਚ ਇਹ ਜੀਵਨ ਆਪਣਾ ਗਲਤਾਨ ਕਰ ਦਿੰਦਾ ਹੈ। ਪਾਰ ਤਾਨ ਭਾਰ ਧਨ ਨਿੰਦ ਲੁਭਾਵੈ, ਜਦਕਿ ਬਾਣੀ ਦੇ ਵਚਨ ਹਰ ਪਾਰ ਤਾਨ ਪਰ ਧਨ ਨੇੜ ਨਾ ਜਾਈ, ਪਰਾਏ ਨਾ ਤਨ ਦੇ ਨਾ ਧਨ ਦੇ ਨੇੜੇ ਨਹੀਂ ਮਨੁੱਖ ਨੇ ਜਾਣਾ, ਪਰ ਤਾਨ ਪਰ ਦਾਰਾ ਪਰ ਹਰੀ ਤਾਂ ਕਾ ਨਿਕਟ ਵਸੈ ਨਰ ਹਰੀ। ਗੁਰਦੇਵ ਕਹਿੰਦੇ ਹਨ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਤੁਹਾਡੀ ਕਿਸ ਗੁਰਸਿੱਖ ਦੇ ਉੱਤੇ ਪੂਰਨ ਰਹਿਮਤ ਵਰਤਦੀ ਹੈ, ਕਿਸ ਸਿੱਖ ਤੇ ਤੁਹਾਡੀ ਪ੍ਰਸੰਨਤਾ ਹੁੰਦੀ ਆ, ਸਿੱਖ ਤੁਹਾਡੀ ਪ੍ਰਸੰਨਤਾ ਹਾਸਲ ਕਰਨ ਲਈ ਕਿਵੇਂ ਆਪਣਾ ਜੀਵਨ ਬਤੀਤ ਕਰੇ। ਗੁਰਦੇਵ ਦੇ ਇਤਿਹਾਸ ਅੰਦਰ ਪਾਵਨ ਬੋਲ ਹਨ, ਮਹਾਰਾਜ ਕਹਿਣ ਲੱਗੇ ਗੁਰਸਿੱਖੋ ਧਰਮ ਕਿਰਤ ਕਰ ਸੰਤਨ ਸੇਵੈ, ਪਰ ਤੇਰੇ ਪਰ ਧਨ ਕਬ ਹੋਣਾ ਲੇਵੈ। ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਧਰਮ ਦੀ ਕਿਰਤ ਕਰੇ, ਸਤਸੰਗਤ ਦੀ ਸੇਵਾ ਕਰੇ, ਦਸਵੰਧ ਕੱਢੇ, ਆਪਣੀ ਧਰਮ ਕਿਰਤ ਨੂੰ ਸਫਲੀ ਕਰੇ, ਪਰ ਤੇਰੇ ਪਰ ਇਸਤਰੀ ਦੇ ਰੂਪ ਵੱਲ ਕਦੇ ਵੀ ਤੱਕੇ ਨਾ, ਪਰ ਤੇਰੇ ਪਰ ਧਨ ਪਰਾਇਆ ਧਨ ਕਬੂ ਨਾ ਲੇਵੈ, ਕਦੇ ਹੱਥ ਨਾ ਲਾਵੇ। ਇਹ ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ ਗੁਰੂ ਕੇ ਸਿੱਖ ਨੂੰ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਸ਼ੁੱਧ ਨਾ ਹੋਵੇ ਬਾਲ ਬੁੱਧ, ਬਾਲ ਬਾਲਕ ਲੀਲਾ ਵਿੱਚ ਵਿਹਾਵੈ, ਪਰ ਜੋਵਨ ਭਰਮਾਈ ਹੈ, ਪਾਰ ਤਾਨ ਪਾਰ ਧਨ ਨਿੰਦ ਲੁਭਾਵੈ। ਬਿਰਦ ਭਇਆ ਜੰਜਾਲ ਵਿੱਚ, ਮਹਾਂਜਾਲ ਪਰਿਵਾਰ ਫਹਾਵੈ। ਭਾਈ ਸਾਹਿਬ ਜੀ ਕਹਿੰਦੇ ਫਿਰ ਬਿਰਧ ਅਵਸਥਾ ਜਾਂਦੀ ਆ ਜਾਂਦੀ ਆ, ਪਰਿਵਾਰ ਦੇ ਮੋਹ ਵਿੱਚ ਹੀ ਫਸ ਜਾਂਦਾ ਹੈ। ਬਲਹੀਣਾ ਮਤਹੀਨ ਹੋਏ, ਨਾਉਂ ਬਹੱਤਰਿਆਂ ਵਿਰੜਾਵੈ। ਅੱਗੋਂ ਭਾਈ ਸਾਹਿਬ ਜੀ ਕਹਿੰਦੇ ਅੰਧਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਦਿਸ ਧਾਵੈ। ਬਿਰਧ ਅਵਸਥਾ ਦੇ ਅੰਦਰ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ, ਕੰਨਾਂ ਤੋਂ ਸੁਣਨੋਂ ਹਟ ਜਾਂਦਾ ਹੈ, ਪੈਰ ਵੀ ਤੁਰਨ ਤੋਂ ਜਵਾਬ ਦੇ ਜਾਂਦੇ ਹਨ, ਪਿੰਗਲਾ ਹੋ ਜਾਂਦਾ। ਅੰਧਾ ਬੋਲਾ ਪਿੰਗਲਾ, ਤਨ ਥੱਕਾ ਸਰੀਰ ਤਾਂ ਥੱਕ ਜਾਂਦਾ ਹੈ ਪਰ ਮਨ ਨਹੀਂ ਥੱਕਦਾ, ਮਨ ਦਹਿ ਦਿਸ ਧਾਵੈ। ਭਾਈ ਸਾਹਿਬ ਜੀ ਅੱਗੇ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਵਿਣ, ਲੱਖ ਚੁਰਾਸੀ ਹੈ ਜੋਨ ਭਰਮਾਵੈ। ਗੁਰੂ ਕੀ ਸੰਗਤ ਕੀਤਿਆਂ ਬਿਨਾਂ, ਬਿਨਾਂ ਸੰਗਤ ਵਿੱਚ ਮਿਲ ਕੇ ਗੁਰ ਸ਼ਬਦ ਕਮਾਈ ਨਾਮ ਜਪੇ ਤੋਂ ਬਿਨਾਂ, ਇਹ 84 ਲੱਖ ਜੂਨਾਂ ਦੇ ਵਿੱਚ ਫੇਰ ਭਰਮਦਾ ਭਟਕਦਾ ਹੈ। ਅਵਸਰ ਚੁੱਕਿਆ ਹੱਥ ਨਾ ਆਵੇ, ਸਮਾਂ ਜਦੋਂ ਖੁੰਝ ਗਿਆ ਉਹ ਮੁੜ ਹੱਥ ਨਹੀਂ ਲੱਗਦਾ ਹੈ। ਤੋ ਸਤਿਗੁਰੂ ਜੀ ਸਾਨੂੰ ਇਹ ਜਾਚ ਸਿਖਾਲੀ ਆ। ਪਾਤਸ਼ਾਹ ਦੇ ਪਾਵਨ ਬੋਲ ਹਨ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਅਸਲ ਜੀਵਨਾ ਕਿਹੜਾ ਹੈ? ਜਿਹੜਾ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਿਆਂ ਜਿਹੜਾ ਜੀਵਨ ਬਤੀਤ ਕਰਨਾ, ਉਹ ਜੀਵਨ ਸਫਲਾ ਹੈ। ਨਹੀਂ ਤਾਂ ਜੀਵਨ ਸਾਰਾ ਹੀ ਵਿਅਰਥ ਹੈ, ਕਿਉਂਕਿ ਦੁਲੱਭ ਦੇ ਪਾਈ ਵਡਭਾਗੇ, ਨਾਮ ਨਾ ਜਪਹਿ ਤੇ ਆਤਮ ਘਾਤੇ, ਮਰਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹਿਉਨ ਜੀਵਨ ਕੌਣ ਕਾਮ। ਜੀਵਨੋ ਕਿਸ ਅਰਥ ਹੈ, ਨਾਮ ਨੂੰ ਭੁੱਲਿਆ ਸੰਗਤ ਤੋਂ ਬਿਨਾਂ। ਸਤਿਗੁਰੂ ਪਾਤਸ਼ਾਹ ਨੇ ਤਾਂ ਇਹ ਹੁਕਮ ਕੀਤਾ, ਆਪਾਂ ਸੰਧਿਆ ਦੇ ਸਮੇਂ ਹਰ ਰੋਜ਼ ਗੁਰੂ ਕੇ ਪਾਵਨ ਬੋਲ ਪੜ੍ਹਦੇ ਸੁਣਦੇ ਹਾਂ ਪੰਚਮ ਗੁਰਦੇਵ ਦੇ, ਵੀ ਮਨੁੱਖ ਜਨਮ ਮਿਲਿਆ ਹੀ ਇਸ ਵਾਸਤੇ ਆ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਐ ਮਨੁੱਖ ਸਤਸੰਗਤ ਵਿੱਚ ਮਿਲ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਕਰ, ਦੇ ਸੰਗਤ ਵਿੱਚ ਜੀਵਨ ਬਤੀਤ ਕਰਦਾ, ਨਾਮ ਜਪਦਾ, ਫਿਰ ਕੀ ਪ੍ਰਾਪਤੀ ਹੁੰਦੀ ਆ। ਤਾਂ ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਆਰੰਭਤਾ ਤੋਂ ਬਖਸ਼ਿਸ਼ ਕਰ ਰਹੇ ਨੇ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਗੁਰ ਸ਼ਬਦ ਦੀ ਵਿਚਾਰ ਆਰੰਭਤਾ ਤੋਂ ਸੁਣੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਤਨਾ ਸਾਰੀ ਮਹੱਲਾ ਪੰਜਵਾਂ।
ਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਗੁਰੂ ਨਾਨਕ ਦਾ ਪੰਜਵਾਂ ਸਰੂਪ, ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਜਿਨ੍ਹਾਂ ਨੇ ਸੰਗਤ ਕੀਤੀ ਆ, ਜਿਨ੍ਹਾਂ ਨੇ ਨਾਮ ਜਪਣ ਰੂਪ ਸੱਚਾ ਭੋਜਨ ਖਾਧਾ, ਉਹਨਾਂ ਨੂੰ ਤ੍ਰਿਪਤੀ ਆਈ ਆ। ਨਹੀਂ ਤਾਂ ਸੰਸਾਰ ਦੇ ਅੰਦਰ ਕਿਸੇ ਤਰ੍ਹਾਂ ਕਿਸੇ ਨੂੰ ਤ੍ਰਿਪਤੀ ਨਹੀਂ ਆਈ। ਸੰਗਤ ਤੋਂ ਬਿਨਾਂ ਜਿੰਨਾ ਮਰਜ਼ੀ ਮਨੁੱਖ ਜੀ ਲਵੇ, ਨਾ ਉਸ ਵਿੱਚ ਕਿਸੇ ਨੂੰ ਤ੍ਰਿਪਤੀ ਹੈ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਸਕਿਆ ਕੋਈ, ਨਾ ਹੀ ਪਦਾਰਥਾਂ ਦੇ ਭੋਗਣ ਵਿੱਚ ਕਿਸੇ ਨੂੰ ਤ੍ਰਿਪਤੀ ਆਈ ਆ, ਨਾ ਵਿਸ਼ੇ ਸੁੱਖਾਂ ਦੇ ਅੰਦਰ ਕਿਸੇ ਨੂੰ ਤ੍ਰਿਪਤੀ ਆਈ ਹੈ, ਨਾ ਰਾਜਸੀ ਪਦਾਰਥ ਰਾਜ ਭਾਗ ਦੇ ਅੰਦਰ ਕਿਸੇ ਨੂੰ ਤ੍ਰਿਪਤੀ ਆਈ ਹੈ। ਤ੍ਰਿਪਤੀ ਤਾਂ ਸੰਗਤ ਕਰਕੇ ਨਾਮ ਜਪਣ ਨਾਲ ਹੀ ਤ੍ਰਿਪਤੀ ਆਉਣੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬੋਲ ਹਾਰ, ਭਾਈ ਸਾਹਿਬ ਜੀ ਕਹਿੰਦੇ ਅੱਖੀਂ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਨਾਨਾ ਤਰ੍ਹਾਂ ਦੇ ਕੌਤਕ ਵੇਖਦੇ ਆ। ਕਿਤੇ ਅੱਖਾਂ ਰੱਜੀਆਂ ਹਨ, ਜਿਹੜੇ ਮਨੁੱਖ ਸਾਰੀ ਸਾਰੀ ਰਾਤ ਟੀਵੀ ਵੇਖਦਿਆਂ ਬਤੀਤ ਕਰ ਦਿੰਦੇ ਨੇ, ਨੰਗੇ ਨਾਚ ਗੰਦੇ ਗਾਣੇ ਸੁਣਦੇ ਹਾਂ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਕਦੇ ਤ੍ਰਿਪਤੀ ਆਈ ਆ, ਕਦੇ ਰੱਜ ਆਇਆ, ਕਦਾ ਚਿੱਤ ਨਹੀਂ। ਉਹ ਆਪਣਾ ਜੀਵਨ ਸਾਰਾ ਅਜਾਈ ਬਤੀਤ ਕਰ ਰਹੇ ਨੇ। ਉਹ ਤਾਂ ਗੁਰਦੇਵ ਨੇ ਕਿਹਾ, ਕੌਤਕ ਕੋਡ ਤਮਾਸਿਆ ਚਿੱਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ। ਉਹ ਜਿਹੜੇ ਸੋਏ ਥਾਂ ਉਹ ਆਪਣੇ ਘਰ ਨੂੰ ਵੀ ਉਹ ਸ਼ਮਸ਼ਾਨ ਘਾਟ ਬਣਾ ਰਹੇ ਨੇ, ਉਜਾੜ ਬਣਾ ਰਹੇ ਨੇ। ਕਿੱਥੇ ਗੁਰੂ ਨੇ ਕਿਰਪਾ ਕੀਤੀ, ਘਰ ਨੂੰ ਅਸੀਂ ਸਤਸੰਗਤ ਸੱਚਖੰਡ ਬਣਾਵਣਾ ਹੈ। ਘਰ ਘਰ ਅੰਦਰ ਧਰਮਸਾਰ ਹੋਵੇ ਕੀਰਤਨ ਸਦਾ ਵਸੋਆ। ਘਰਾਂ 'ਚ ਵਰਕਤਾਂ ਤਦ ਪੈਣੀਆਂ, ਘਰਾਂ ਦੇ ਅੰਦਰ ਸੁੱਖ ਦੀ ਪ੍ਰਾਪਤੀ ਤਾਂ ਹੋਣੀ ਆ ਜੇ ਅਸੀਂ ਘਰ ਨੂੰ ਵੀ ਧਰਮਸ਼ਾਲਾ ਬਣਾ ਲਵਾਂਗੇ। ਜੇ ਘਰ ਦੇ ਅੰਦਰ ਸੁਬਾਹ ਸ਼ਾਮ ਬੱਚੇ ਸਾਡੇ ਤਾਂ ਸੁਧਰਨਗੇ। ਜੇ ਸਿੱਖ ਸਿੱਖਣੀ ਮਿਲ ਵਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ। ਜੇ ਸੰਧਿਆ ਦੇ ਟਾਈਮ ਬੱਚਿਆਂ ਨੂੰ ਕੋਟ ਬਿਠਾ ਕੇ ਬੱਚਿਆਂ ਤੋਂ ਸੋਦਰ ਆਪ ਸੁਣਾਂਗੇ ਤੇ ਸੁਣਾਵਾਂਗੇ, ਸ਼ਹੀਦਾਂ ਦੀਆਂ ਸਾਖੀਆਂ ਸੁਣਾਵਾਂਗੇ ਸੁਣਾਂਗੇ, ਫਿਰ ਉਹ ਸਾਡਾ ਸਭ ਕੁਝ ਸਫਲਾ ਹੋਣਾ। ਨਹੀਂ ਤਾਂ ਸਭ ਕੁਝ ਵਿਗੜ ਰਿਹਾ ਹੈ। ਮਗਰੋਂ ਕਹਿੰਦੇ ਆ ਬੱਚੇ ਇੱਧਰ ਨੂੰ ਚਲੇ ਗਏ ਨੇ, ਜਦੋਂ ਸੰਭਾਲਣ ਦਾ ਸਮਾਂ ਸੀ ਉਹ ਸੰਭਾਲਿਆ ਨਹੀਂ। ਜਦੋਂ ਰਾਤਰੀ ਸਾਰੀ ਰਾਤ ਬਤੀਤ ਕਰ ਦੇਣੀ ਆ, ਨੰਗੇ ਨਾਚ ਵੇਖਦੇ ਹਾਂ, ਉਹ ਅੰਮ੍ਰਿਤ ਵੇਲਾ ਕਿੱਥੇ ਸੰਭਾਲਿਆ ਜਾਣਾ ਹੈ? ਕਿੱਥੇ ਧਨ ਸਾਨੂੰ ਮਤਾਵਾਂ? ਉਹ ਭੈਣਾ ਸਾਨੂੰ ਇਤਿਹਾਸ ਤੋਂ ਪ੍ਰੇਰਣਾ ਮਿਲਦੀ ਆ, ਪਿਛਲ ਰਾਤ ਕੋ ਜਾਗ ਕਹਿ ਕਰ ਸੌਚ ਸ਼ਨਾਨਾ, ਸ੍ਰੀ ਨਾਨਕ ਬਾਣੀ ਪੜ੍ਹੇ ਕਰ ਪ੍ਰੇਮ ਮਹਾਨਾ। ਗੁਰੂ ਪਾਤਸ਼ਾਹ ਦੀਆਂ ਸੁਪੁੱਤਰੀਆਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਕੀ ਬਾਣੀ ਪੜ੍ਹਦੀਆਂ ਸਨ, ਆਪਣੇ ਬੱਚਿਆਂ ਨੂੰ ਬਾਣੀ ਦੀਆਂ ਲੋਰੀਆਂ ਦਿੰਦੀਆਂ ਸਨ। ਅੱਜ ਆਪ ਉੱਠਣਾ ਔਖਾ ਹੋ ਗਿਆ, ਬੱਚਿਆਂ ਨੇ ਕਿੱਥੋਂ ਉੱਠਣਾ ਹੈ? ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹਿੰਦੇ ਭਾਈ ਸਾਹਿਬ, ਉਹਨਾਂ ਤੋਂ ਥੋੜ੍ਹੋ ਸੜਕੇ ਜਾਂਦੇ ਆ ਜਿਹੜੇ ਦਿਨ ਦੇ 12 ਵਜੇ ਉੱਠਦੇ ਆ, ਉਹਨਾਂ ਤੋਂ ਹੀ ਸਦਕੇ ਜਾਂਦੇ ਨੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ, ਭਾਈ ਗੁਰਦਾਸ ਜੀ ਕਹਿੰਦੇ, ਅੱਖੀ ਵੇਖਣ ਰੱਜੀਆਂ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਜਿੰਨੀ ਮਰਜ਼ੀ ਮਨੁੱਖ ਕਿਸੇ ਦੀ ਉਸਤਤੀ ਕਰੀ ਜਾਵੇ, ਆਪਣੀ ਉਸਤਤੀ ਸੁਣੀ ਜਾਵੇ ਕੰਨਾਂ ਦੇ ਨਾਲ, ਕਿਸੇ ਦੀ ਨਿੰਦਿਆ ਸੁਣ ਲਵੇ, ਸੁਣ ਸੁਣ ਕੇ ਭਵੇਂ ਖੁਸ਼ ਹੁੰਦਾ ਕਿਸੇ ਦੀ ਨਿੰਦਿਆ, ਪਰ ਗੁਰਦੇਵ ਨੇ ਤਾਂ ਕਿਹਾ, ਨਿੰਦਾ ਭਰੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨਾ ਨਿੰਦਕਾ ਨਰਕੇ ਘੋਰ ਪਵਨ। ਇਸ ਵਾਸਤੇ ਗੁਰੂ ਪਿਆਰਿਓ ਭਾਈ ਸਾਹਿਬ ਜੀ ਕਹਿੰਦੇ ਹਨ ਵੀ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨ ਰਜੀਆ ਕਰ ਭੋਗ ਵਿਲਾਸੇ। ਸਵਾਦਾਂ ਦੇ ਵਿੱਚ ਖਚਤ ਹੋਇਆ ਕਦੇ ਜੀਵਾ ਤ੍ਰਿਪਤ ਨਹੀਂ ਹੋਈ, ਜਿੰਨਾ ਮਰਜ਼ੀ ਕੁਝ ਖਾਈ ਜਾਵੇ। ਅਫਸੋਸ, ਅੱਜ ਕੁਝ ਜੋ ਕੁਝ ਮਾਲਕ ਨੇ ਦਿੱਤਾ ਉਹ ਖਾਣਾ ਛੱਡ ਕੇ ਮਨੁੱਖ ਪਸ਼ੂਆਂ ਵਾਲਾ ਖਾਣਾ ਖਾਣ ਦੇ ਉੱਤੇ ਤੁਲ ਗਏ ਹਨ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਅੱਜ ਤਾਂ ਸੁੱਚ ਹੋਵੇ ਤਾਂ ਸੱਚ ਪਾਈਐ, ਜਦੋਂ ਦੇਖਿਆ ਜਾਂਦਾ ਖਾਣ ਵਾਲੇ ਥਾਂ ਥਾਂ ਰੇੜੀਆਂ ਦੇ ਉੱਤੇ ਉਹ ਜੂਠ ਵਹੀਆਂ ਦਾ ਉਵੇਂ ਆਪਣਾ ਖਾਧਾ ਅੱਗੇ ਜੂਠੇ ਹੱਥੀ ਉਵੇਂ ਖਾਣਾ ਕੁਝ ਖਾਈ ਜਾਣਾ, ਫਿਰ ਨਾਮ ਕਿੱਥੇ ਜਪਿਆ ਜਾਣਾ ਹੈ? ਗੁਰੂ ਪਿਆਰੋ ਸੁੱਚਮ ਦੇ ਨਾਲ ਘਰ ਦੇ ਅੰਦਰ ਬਾਣੀ ਪੜ੍ਹਦਿਆਂ ਪੁਰਾਣੇ ਸਮੇਂ ਦੇ ਅੰਦਰ ਮਤਾਵਾਂ ਭੈਣਾਂ ਖਾਣਾ ਤਿਆਰ ਕਰਦੀਆਂ ਸਨ। ਭਾਈ ਲੱਖੋ ਜੀ ਵਰਗਿਆਂ ਦਾ ਜੀਵਨ ਪੜ੍ਹ ਕੇ ਦੇਖੋ, ਉਹਨਾਂ ਦੇ ਘਰ ਜਾ ਕੇ ਭੋਜਨ ਸਕਦੇ ਸਨ ਜਿਹੜੀ ਮਾਂ 21 ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਕਰਦੀ, ਜਿਹੜੀ ਮਾਂ ਜਪਜੀ ਸਾਹਿਬ ਪਾਠ ਕਰਦਿਆਂ ਕਰਦਿਆਂ ਖਾਣਾ ਤਿਆਰ ਕਰਦੀ ਸੀ, ਉਹਨਾਂ ਦੇ ਹੱਥਾਂ ਦਾ ਭੋਜਨ ਛਕਦੇ ਸਨ ਗੁਰੂ ਕੇ ਸਿੰਘ। ਇਸ ਵਾਸਤੇ ਲੋੜ ਹੈ ਬਾਣੀ ਪੜ੍ਹਦਿਆਂ ਜੇ ਖਾਣਾ ਤਿਆਰ ਕਰਾਂਗੇ ਮਨ ਦੇ ਉੱਤੇ ਅਸਰ ਵੀ ਉਹੀ ਹੋਵੇਗਾ, ਉਹੀ ਬੱਚਿਆਂ ਦੇ ਮਨ ਦੇ ਉੱਤੇ ਅਸਰ ਪਵੇਗਾ। ਸਾਦੀ ਜੀਵਨ ਰਜੀਆ ਕਰ ਭੋਗ ਵਿਲਾਸਾ, ਜਿੰਨੇ ਮਰਜ਼ੀ ਕੁਝ ਹੋਰ ਖਾਣੇ ਮਨੁੱਖ ਖਾਈ ਜਾਵੇ ਉਹਦੇ ਨਾਲ ਤ੍ਰਿਪਤੀ ਨਹੀਂ ਆਵਣੀ ਹੈ। ਨੱਕ ਨਾ ਰੱਜਾ ਵਾਸ ਲੇ ਬਹੁ ਦੁਰਗੰਧ ਸਵਾਸੇ, ਕਦੇ ਨੱਕ ਰੱਜਿਆ ਇਸ ਤਰ੍ਹਾਂ ਦਾ ਕੁਝ ਲੈਣ ਦੇ ਨਾਲ, ਜਿੰਨੀ ਮਰਜ਼ੀ ਸੁਗੰਧੀ ਅਤੇ ਬਦਬੂ ਆਦਿਕ, ਕਦੇ ਵੀ ਤ੍ਰਿਪਤੀ ਨਹੀਂ ਆਉਣੀ ਨੱਕ ਨੂੰ। ਰੱਜਣਾ ਕੋਈ ਜੀਵਿਆ ਕੂੜੇ ਪਰਵਾਸੇ, ਝੂਠੇ ਪਰਵਾਸੇ ਕਦੇ ਵੀ ਧਾਰ ਕੇ ਰੱਜ ਕੇ ਕਦੇ ਜੋਈ ਰੱਜਿਆ ਨਹੀਂ ਕੋਈ ਵੀ ਜਿਉਂਦਿਆਂ। ਇਹ ਨਹੀਂ ਕਿਸੇ ਨੇ ਕਿਹਾ ਵੀ ਮੈਂ ਰੱਜ ਗਿਆ ਹਾਂ ਜੀਵ ਦਾ, ਰੱਜ ਨਾ ਕੋਈ ਜੀਵਿਆ। ਨਾ ਹੀ ਇਸ ਤਰ੍ਹਾਂ ਕੋਈ ਆਖਣ ਜੋਰ ਚੁੱਪੈ ਨੈ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਇਸ ਕਾਸੇ ਵਿੱਚ ਵੀ ਇਹਦਾ ਜੋਰ ਨਹੀਂ ਚੱਲ ਸਕਦਾ। ਸੋ ਉਹ ਵਿਚਾਰ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ, ਤ੍ਰਿਪਤ ਭਏ ਸੱਚ ਭੋਜਨ ਖਾਇਆ। ਤ੍ਰਿਪਤੀ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਨੇ ਨਾਮ ਦਾ ਸੱਚਾ ਭੋਜਨ ਸ਼ਕਣਾ ਕੀਤਾ ਹੈ, ਜਿਨ੍ਹਾਂ ਨੇ ਸੰਤੋਖ ਧਾਰਿਆ ਹੈ। ਹਜ਼ੂਰ ਦਾ ਫਰਮਾਨ ਹੈ, ਬਿਨਾਂ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਿਨਾਂ ਸੰਤੋਖ ਧਾਰਿਆ ਕਿਸੇ ਨੂੰ ਰੱਜ ਨਹੀਂ ਆਵਣਾ, ਨਾਮ ਦੇ ਭੋਜਨ ਨਾਲ ਹੀ ਰੱਜ ਆਉਣਾ। ਮੇਰੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦ ਇਤਿਹਾਸ ਪੜ੍ਹਦੇ ਹਾਂ ਸਾਨੂੰ ਪ੍ਰੇਰਣਾ ਮਿਲਦੀ ਆ। ਸਮਰੱਥ ਗੁਰੂ ਜੀ ਜੀਆਂ ਨੂੰ ਤਾਰਦੇ ਜਾ ਰਹੇ ਸਨ ਰਸਤੇ ਦੇ ਅੰਦਰ, ਇੱਕ ਥਾਂ ਛੋਲਿਆਂ ਦਾ ਖੇਤ, ਛੋਲੇ ਪੱਕਣ ਤੇ ਆਏ ਨੇ, ਬੜੇ ਹਰੇ ਹਰੇ ਦੇਖ ਕੇ ਭਾਈ ਮਰਦਾਨੇ ਦੇ ਮਨ ਅੰਦਰ ਖਿਆਲ ਆਇਆ ਵੀ ਜੇ ਸਤਿਗੁਰੂ ਹੁਕਮ ਕਰਨ ਤਾਂ ਇਹਦੀਆਂ ਹੋਲਾਂ ਬਣਾ ਕੇ ਖਾਧੀਆਂ ਜਾਵਣ। ਅੰਤਰਜਾਮੀ ਸਤਿਗੁਰੂ ਚੌਂਕੜਾ ਮਾਰ ਕੇ ਉੱਥੇ ਬੈਠੇ ਨੇ। ਨਾਨਕ ਪ੍ਰਕਾਸ਼ ਵਿੱਚ ਕਥਨ ਹੈ, ਮਰਦਾਨੇ ਦੇ ਦਿਲ ਦੀ ਜਾਣਦਿਆਂ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ ਉਸ ਖੇਤ ਦੀ ਰਾਖਾ, ਬਾਲਕ ਸੀ ਉਹਦੇ ਮਨ ਅੰਦਰ ਹੀ ਪ੍ਰੇਰਣਾ ਹੋ ਆਈ ਆ ਵੀ ਉਹ ਸੰਤ ਲੋਕ ਬੈਠੇ ਨੇ, ਮੈਂ ਕੋਈ ਸੇਵਾ ਕਰ ਲਵਾਂ। ਕਹਿੰਦੇ ਉਸ ਬਾਲਕ ਨੇ ਆਪਣੇ ਹੱਥਾਂ ਦੇ ਨਾਲ ਬੂਟੇ ਉਖਾੜੇ ਨੇ, ਆਪਣੇ ਕਰਸੋਂ ਬੂਟ ਉਖਾੜੇ, ਕਰ ਪਾਵਕ ਉਸ ਬਾਲਕ ਨੇ ਪਾਵਕ ਬਾਲ ਕਰਕੇ ਕਹਿੰਦੇ ਬੂਟ ਸਵਾਰੇ, ਬੂਟਿਆਂ ਨੂੰ ਸਵਾਰਿਆ, ਹੋਲਾਂ ਬਣਾਈਆਂ ਹਨ, ਹੋਲਾਂ ਤਿਆਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖ ਦਿੱਤੀਆਂ ਹਨ। ਤੇ ਭਾਈ ਮਰਦਾਨੇ ਨੂੰ ਹੁਕਮ ਗੁਰੂ ਨਾਨਕ ਨੇ ਕੀਤਾ, ਭਾਈ ਮਰਦਾਨਿਆ ਸ਼ਕਲਾ, ਕਰਤਾਰ ਨੇ ਤੇਰੀ ਇੱਛਾ ਪੂਰੀ ਕੀਤੀ ਆ। ਕਹਿੰਦੇ ਭਾਈ ਮਰਦਾਨੇ ਨੇ ਹੋਲਾਂ ਛਕੀਆਂ ਹਨ ਤੇ ਥੋੜੇ ਚਿਰ ਬਾਅਦ ਬਾਲਕ ਦੇ ਮਨ ਅੰਦਰ ਆਇਆ ਵੀ ਜੋ ਕੋਲ ਹੋਰ ਬੈਠੇ ਨੇ ਸਾਧੂ, ਉਹਨਾਂ ਨੇ ਕੁੱਝ ਨਹੀਂ ਛਕਿਆ, ਇੱਕੋ ਹੀ ਛਕ ਗਿਆ, ਭੁੱਖ ਲੱਗੀ ਹੋਵੇਗੀ, ਹੋਵਾ ਨਾ ਤਾਂ ਘਰ ਜਾਵਾਂ। ਘਰ ਜਾ ਕੇ ਆਪਣੀ ਮਾਤਾ ਨੂੰ ਕਹਿ ਕੇ ਇਹਨਾਂ ਮਹਾਂਪੁਰਖਾਂ ਲਈ, ਇਹਨਾਂ ਸਤਿਗੁਰਾਂ ਲਈ, ਸਾਧੂਆਂ ਲਈ ਚੰਗਾ ਭੋਜਨ ਤਿਆਰ ਕਰਕੇ ਲੈ ਕੇ ਆਵਾਂ ਤੇ ਨਾ ਕੋਈ ਵਸਤਰ ਲਿਆਵਾਂਗਾ ਥੱਲੇ ਵਿਛਾਵਣ ਵਾਸਤੇ, ਇਹ ਉੱਦਾਂ ਹੀ ਬੈਠੇ ਹਨ। ਇਸ ਤਰ੍ਹਾਂ ਮਨ ਅੰਦਰ ਖਿਆਲ ਧਾਰ ਕੇ ਹਡੂਰ ਨੂੰ ਮੱਥਾ ਟੇਕ ਕੇ ਤੁਰਨ ਲੱਗਿਆ ਹੈ ਤੇ ਸਤਿਗੁਰੂ ਜੀ ਨੇ ਪੁੱਛਿਆ ਵੀ ਕਿੱਧਰ ਜਾ ਰਹੇ ਹਾਂ। ਕਹਿਣ ਲੱਗਿਆ, ਪਾਤਸ਼ਾਹ ਤੁਹਾਡੇ ਥੱਲੇ ਵਿਛਾਵਣ ਲਈ ਕੁੱਝ ਵਸਤਰ ਲੈਣ ਤੇ ਤੁਹਾਡੇ ਛਕਾਵਣ ਲਈ ਕੁੱਝ ਭੋਜਨ ਮਾਤਾ ਜੀ ਤੋਂ ਤਿਆਰ ਕਰਾ ਕੇ ਲੈਣ ਚੱਲਿਆ, ਤੁਹਾਨੂੰ ਭੁੱਖ ਲੱਗੀ ਹੋਵੇਗੀ। ਮੇਰੇ ਸਮਰੱਥ ਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਸਾਨੂੰ ਇਸ ਤਰ੍ਹਾਂ ਦੀ ਭੁੱਖ ਨਹੀਂ ਲੱਗੀ ਹੈ, ਆ ਤੂੰ ਤਾਂ ਪਾਤਸ਼ਾਹ, ਤੂੰ ਤਾਂ ਸੁਲਤਾਨ ਹੈ, ਆ ਜਾ ਬੈਠ ਜਾ, ਅਸੀਂ ਤਾਂ ਕਰਤਾਰ ਦੀ ਸਿਫਤ ਕਰਦੇ ਰੱਜੇ ਹਾਂ, ਸਾਨੂੰ ਭੁੱਖ ਨਹੀਂ ਹੈ। ਗੁਰੂ ਨਾਨਕ ਨੂੰ ਕਿੱਥੇ ਭੁੱਖ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਹਜ਼ੂਰ ਨੇ ਜਿਹੜੇ ਬੋਲ ਕਹੇ, ਸੱਥਰ ਤੇਰਾ ਲੇਪ ਨਿਹਾਲੇ, ਭਾਓ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ, ਆਓ ਬਹੋ ਸੁਲਤਾਨ। ਮਹਾਰਾਜ ਕਹਿੰਦੇ, ਹੇ ਸੁਲਤਾਨ, ਹੇ ਪਾਤਸ਼ਾਹ, ਆ ਜਾ ਭਾਈ ਬੈਠ ਜਾ, ਜਿਹੜਾ ਥੱਲੇ ਵਿਛਾਉਣਾ ਵਿਛਾਇਆ ਨਾ ਉਦਾਂ ਹੀ, ਇਹ ਵੀ ਸਾਡੇ ਲਈ ਤਾਂ ਚੰਗਾ ਲੇਪ ਹੈ, ਸੱਥਰ ਤੇਰਾ ਲੇਪ ਨਿਹਾਲੇ, ਇਹ ਹੀ ਨਿਹਾਲੀ ਹੈ। ਮਹਾਰਾਜ ਕਹਿੰਦੇ, ਭਾਓ ਤੇਰਾ ਪਕਵਾਨ, ਜਿਹੜਾ ਪ੍ਰੇਮ ਤੇਰੇ ਮਨ ਅੰਦਰ ਭਾਈ, ਇਹ ਸੋਹਣੇ ਭੋਜਨ ਹਨ, ਸਨਿਗਧ ਭੋਜਨ, ਨਾਨਕ ਸਿਫਤੀ ਰੱਜਿਆ। ਮਹਾਰਾਜ ਕਹਿੰਦੇ, ਅਸੀਂ ਤਾਂ ਕਰਤਾਰ ਦੀ ਸਿਫਤ ਕਰਦੇ ਹਾਂ, ਬੰਦਗੀ ਕਰਦੇ ਹਾਂ ਭਾਈ, ਰੱਜੇ ਹੋਏ ਹਾਂ, ਆਓ ਬਹੋ ਸੁਲਤਾਨ, ਆ ਜਾ ਪਾਤਸ਼ਾਹ ਬੈਠ, ਤੂੰ ਤਾਂ ਬਾਦਸ਼ਾਹ ਲੋਕ ਹੈ। ਖਜੂਰ ਦੇ ਕਹਿੰਦੇ ਬਚਨ ਕਹਿਣ ਦੀ ਦੇਰ ਸੀ, ਬਖਸ਼ਿਸ਼ ਕਰਕੇ ਅੱਗੇ ਚਲੇ ਗਏ। ਬਾਲਕ ਖੇਤ ਦੀ ਰਾਖੀ ਰਿਹਾ ਰਾਤ, ਉਸੇ ਸ਼ਹਿਰ ਦਾ ਕਹਿੰਦੇ ਬਾਦਸ਼ਾਹ ਚੜ੍ਹਾਈ ਕਰ ਗਿਆ। ਬਾਦਸ਼ਾਹ ਦਾ ਕੋਈ ਸਜਾਦਾ ਨਹੀਂ ਸੀ, ਕੋਈ ਭਰਾ ਨਹੀਂ ਸੀ, ਵਜ਼ੀਰਾਂ ਅਮੀਰਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ। ਸ਼ਹਿਰ ਦੇ ਚਾਰ ਦਰਵਾਜ਼ੇ ਸਨ, ਤਿੰਨ ਦਰਵਾਜ਼ੇ ਬੰਦ ਕਰ ਦਿੱਤੇ ਵੱਡੇ ਤੜਕੇ, ਜਿਹੜਾ ਕੋਈ ਸਭ ਤੋਂ ਪਹਿਲਾਂ ਆਵੇਗਾ ਵੀ ਉਸ ਨੂੰ ਬਾਦਸ਼ਾਹ ਬਣਾਇਆ ਜਾਵੇਗਾ। ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਕਹਿੰਦੇ ਸਵੇਰ ਹੁੰਦਿਆਂ ਵੱਡੇ ਤੜਕੇ, ਉਹ ਬਾਲਕ ਜਦੋਂ ਉਸ ਦਰਵਾਜ਼ੇ ਤਾਈਂ ਅੰਦਰ ਪ੍ਰਵੇਸ਼ ਹੋਣ ਲੱਗਿਆ, ਉਹਨਾਂ ਨੇ ਉਸੇ ਵੇਲੇ ਉਸਦੇ ਗਲ ਅੰਦਰ ਜੈ ਮਾਲਾ ਪਾ ਕਰਕੇ ਬਾਦਸ਼ਾਹੀ ਦਾ ਸਿਰੋਂ ਪਹਿਨਾ ਪਹਿਨਾ ਦਿੱਤਾ, ਤਖ਼ਤ ਦੇ ਉੱਤੇ ਉਸ ਬਾਲਕ ਨੂੰ ਬਿਠਾ ਦਿੱਤਾ, ਬਾਦਸ਼ਾਹ ਬਣ ਗਿਆ ਗੁਰੂ ਕੇ ਬਚਨਾਂ ਦੇ ਨਾਲ ਉਹ ਬਾਲਕ ਹੀ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਸਿਫਤੀ ਰੱਜਿਆ, ਆਓ ਬਹੋ ਸੁਲਤਾਨ।
ਵਾਹਿਗੁਰੂ ਦੀ ਬੰਦਗੀ ਨਾਲ ਸਿਮਰਨ ਨਾਲ ਹੀ ਅਸਲ ਤ੍ਰਿਪਤੀ ਹੋਣੀ ਆ, ਉਦਾਂ ਰੱਜ ਨਹੀਂ ਹੋਣਾ। ਜਿੰਨਾ ਮਰਜ਼ੀ ਕੁਝ ਛਕੀ ਜਾਵੇ ਪਦਾਰਥ, ਅਸਲ ਰੱਜ ਨਾਮ ਨਾਲ ਆਉਣਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿਵੇਂ ਜ਼ਿਕਰ ਆਉਂਦਾ ਹੈ, ਇੱਕ ਕਹਿੰਦੇ ਨੌਜਵਾਨ ਬਾਦਸ਼ਾਹ ਸੀ। ਉਸ ਬਾਦਸ਼ਾਹ ਨੇ ਬਹੁਤ ਸਾਰੇ ਹੋਰ ਰਾਜਿਆਂ ਨੂੰ ਆਪਣੇ ਅਧੀਨ ਕੀਤਾ ਸੀ। ਬੜੇ ਰਾਜਿਆਂ ਦੇ ਰਾਜ ਭਾਗ ਆਪਣੇ ਵੱਸ ਵਿੱਚ ਕੀਤੇ ਸਨ। ਬੜਾ ਸੋਨਾ, ਚਾਂਦੀ, ਹੀਰੇ, ਰਤਨ, ਜਵਾਹਰ ਆਦਿਕ ਬੜੇ ਲੁੱਟੇ ਸਨ ਲੁਕਾਈ ਦੇ ਕੋਲੋਂ। ਕਿਸੇ ਮਨੁੱਖ ਦੇ ਕੋਲ ਸੋਨਾ, ਚਾਂਦੀ, ਹੀਰੇ, ਰਤਨ ਲੈ ਰਹਿਣ ਨਹੀਂ ਦਿੱਤੇ ਸਨ। ਪਰ ਮਨ ਅੰਦਰ ਤ੍ਰਿਪਤੀ ਨਾ ਆਈ, ਰੱਜ ਨਾ ਆਇਆ। ਅੱਗੇ ਤੋਂ ਅੱਗੇ ਹੋਰ ਦੌੜ ਵਜੇ, ਪੁੱਛਦਾ ਫਿਰੇ ਕੋਈ ਐਸਾ ਹੈ ਜਿਹਦੇ ਕੋਲ ਸੋਨਾ, ਕੋਈ ਚਾਂਦੀ, ਹੀਰੇ, ਰਤਨ ਰਹਿ ਗਏ ਹੋਣ, ਮੈਂ ਰਹਿਣ ਨਾ ਦੇਵਾਂ। ਆਖਰ ਇੱਕ ਉਸੇ ਸ਼ਹਿਰ ਦੇ ਅੰਦਰ ਕਹਿੰਦੇ ਪ੍ਰਭੂ ਦਾ ਪਿਆਰਾ ਕੋਈ ਬੰਦਗੀ ਵਾਲਾ ਪੁਰਖ ਸੀ, ਤੇ ਰਾਜੇ ਨੂੰ ਕਿਸੇ ਸਿਆਣੇ ਨੇ ਦੱਸਿਆ, ਬਾਦਸ਼ਾਹ ਕਿਸ ਭੜਕ ਵਿੱਚ ਲੱਗਿਆ ਹੋਇਆ, ਇੱਥੇ ਬਹੁਤ ਚੰਗੇ ਮਹਾਂਪੁਰਖ ਆਏ ਨੇ, ਉਹਨਾਂ ਦੇ ਕੋਲੋਂ ਜੀਵਨ ਜਾਂਚ ਸਿੱਖ ਲਾ। ਅਸਲ ਜਿਹੜੀ ਜ਼ਿੰਦਗੀ ਦੀ ਚੰਗੀ ਜਾਂਚ ਹੈ ਜੀਵਨ ਜੁਗਤੀ, ਉਹ ਸਾਧੂ ਦੱਸਦੇ ਪਏ ਹਨ। ਕੋਈ ਭਾਗ ਜਾਗੇ, ਕਹਿੰਦੇ ਬਾਦਸ਼ਾਹ ਚੱਲ ਕੇ ਉਸ ਸਾਧੂ ਦੇ ਕੋਲ ਚਲਿਆ ਗਿਆ, ਜਾ ਕੇ ਸਿਰ ਝੁਕਾਇਆ। ਜਾ ਕੇ ਬਾਦਸ਼ਾਹ ਉਸ ਸਾਧੂ ਨੂੰ ਕਹਿਣ ਲੱਗਿਆ, ਮਹਾਂਪੁਰਖੋ, ਮੈਂ ਬਾਦਸ਼ਾਹ ਹਾਂ, ਅੱਜ ਤੱਕ ਮੈਂ ਚੱਲ ਕੇ ਕਿਸੇ ਕੋਲ ਨਹੀਂ ਗਿਆ, ਜਿਹਨੂੰ ਚਾਹਾਂ ਮੈਂ ਪਕੜ ਕੇ ਆਪਣੇ ਕੋਲ ਮੰਗਾ ਸਕਦਾ ਹਾਂ, ਸਭ ਨੂੰ ਆਪਣੇ ਵੱਸ ਵਿੱਚ ਕੀਤਾ ਹੈ, ਪਰ ਇੱਕੋ ਹੀ ਤੁਹਾਡੇ ਕੋਲ ਮੈਂ ਅੱਜ ਚੱਲ ਕੇ ਆਇਆ ਹਾਂ। ਇਸ ਲਈ ਚੱਲ ਕੇ ਆਇਆ, ਮੈਂ ਬੜਾ ਕੁਝ ਆਪਣੇ ਵੱਸ ਵਿੱਚ ਕੀਤਾ ਹੈ, ਬੜਾ ਧਨ ਦੌਲਤ, ਹੀਰੇ, ਰਤਨ, ਜਵਾਹਰ, ਜਿੱਥੋਂ ਤੱਕ ਪਤਾ ਲੱਗਿਆ ਕਿਸੇ ਕੋਲ ਛੱਡੇ ਨਹੀਂ, ਸਭ ਕੁਝ ਹਾਸਲ ਕਰ ਲਿਆ, ਪਰ ਰੱਜ ਨਹੀਂ ਆਇਆ ਹੈ, ਤ੍ਰਿਪਤੀ ਨਹੀਂ ਆਈ। ਬੜੇ ਰਾਜ ਆਪਣੇ ਰਾਜ ਚ ਮਿਲਾ ਲਏ, ਰੱਜ ਫਿਰ ਵੀ ਨਹੀਂ ਆਇਆ। ਕੋਈ ਐਸੀ ਜਾਂਚ ਸਿਖਾ ਲਓ, ਤ੍ਰਿਪਤੀ ਹੋ ਆਵੇ, ਜੀਵਨ ਸਫਲਾ ਹੋ ਜਾਵੇ। ਅੱਗੋਂ ਸੰਤ ਕਹਿਣ ਲੱਗੇ, ਰਾਜਨ ਪਰ ਦੱਸ ਦੇਵਾਂਗੇ ਜਾਂਚ ਤਾਂ, ਪਰ ਸ਼ਰਤ ਇੱਕ ਹੈ, ਤੈਂ ਅੱਗੋਂ ਬੋਲਣਾ ਨਹੀਂ ਹੋਵੇਗਾ। ਜੋ ਕੁਝ ਕਰਾਂਗੇ ਅਸੀਂ, ਕਹਾਂਗੇ ਉਹ ਮੰਨਣਾ ਹੋਊ, ਤੇ ਜੋ ਕਰਾਂਗੇ ਵੇਖੀ ਜਾਵੀ। ਕਹਿਣ ਲੱਗਿਆ, ਜੀ ਇਹ ਪ੍ਰਵਾਨ ਹੈ। ਕਹਿੰਦੇ ਸਾਧੂ ਲੋਕ ਰਾਜੇ ਨੂੰ ਇੱਕ ਖੂਹ ਦੇ ਉੱਪਰ ਲੈ ਗਏ, ਰਾਜਾ ਨਾਲ ਚਲਿਆ ਗਿਆ। ਸੰਤਾਂ ਨੇ ਇੱਕ ਡੋਲ ਪਿਆ ਸੀ ਉੱਥੇ, ਉਸ ਡੋਲ ਦੀ ਲੱਜ ਖੂਹ ਦੇ ਵਿੱਚ ਵਹਾਈ ਤੇ ਫਿਰ ਬਾਹਰ ਨੂੰ ਖਿੱਚੀ, ਫਿਰ ਥੱਲੇ ਵਹਾ ਦਿੱਤੀ, ਲੇਕਿਨ ਉਸ ਡੋਲ ਦੇ ਵਿੱਚ ਪਾਣੀ ਨਹੀਂ ਸੀ ਆਉਂਦਾ, ਖਾਲੀ ਸੀ ਡੋਲ। ਕਹਿੰਦੇ ਕਿੰਨੇ ਵਾਰੀ ਸੰਤਾਂ ਨੇ ਵਹਾਈ, ਆਖਰ ਰਾਜਾ ਬੋਲ ਉੱਠਿਆ, ਹੱਥ ਜੋੜ ਕੇ ਕਹਿਣ ਲੱਗਿਆ, ਸੰਤੋ ਖਿਮਾ ਕਰਦੇ ਨਹੀਂ, ਮੈਂ ਤੁਹਾਡਾ ਬਚਨ ਮੰਨ ਨਹੀਂ ਸਕਿਆ, ਤੁਸਾਂ ਨੇ ਕਿਹਾ ਸੀ ਬੋਲੀ ਨਾ, ਪਰ ਹੁਣ ਬੋਲਣਾ ਪੈ ਰਿਹਾ ਹੈ। ਜੋ ਸਵਾਲ ਤੁਹਾਡੇ ਕੋਲ ਆ ਕੇ ਕੀਤਾ ਸੀ, ਉਹਦੇ ਨਾਲੋਂ ਵੱਡਾ ਸਵਾਲ ਮੇਰੇ ਮਨ ਦੇ ਅੰਦਰ ਹੋਰ ਖੜਾ ਹੋ ਗਿਆ ਹੈ। ਸੰਤ ਕਹਿਣ ਲੱਗੇ, ਨਹੀਂ ਰਾਜਨ ਚੁੱਪ ਕਰ। ਕਹਿਣ ਲੱਗਿਆ, ਨਹੀਂ ਹੁਣ ਮੈਂ ਚੁੱਪ ਨਹੀਂ ਕਰ ਪਾਵਾਂਗਾ, ਸੰਤ ਜੀ ਕਹਿ ਕੇ ਹੀ ਰਹਾਂਗਾ। ਆ ਤੁਸੀਂ ਕਿੰਨੇ ਵਾਰ ਡੋਲ ਵਹਾ ਦਿੱਤਾ ਖੂਹ ਦੇ ਅੰਦਰ, ਭਾਵੇਂ 100 ਵਾਰੀ ਤੁਸੀਂ ਵਹਾ ਲਓ, ਭਾਵੇਂ ਸਾਰੀ ਜ਼ਿੰਦਗੀ ਖੂਹ ਵਿੱਚ ਵਹਾਈ ਜਾਓ, ਇਹਦੇ 'ਚ ਪਾਣੀ ਨਹੀਂ ਆਵਣਾ ਹੈ। ਕਿਉਂ ਨਹੀਂ ਆਵਣਾ ਪਾਣੀ? ਇਹਦਾ ਥੱਲਾ ਟੁੱਟਿਆ ਹੋਇਆ ਹੈ। ਸੰਤ ਕਹਿਣ ਲੱਗੇ, ਬਸ ਜੋ ਤੈਨੂੰ ਸਵਾਲ ਤੈਂ ਕੀਤਾ ਸੀ ਉਹਦਾ ਉੱਤਰ ਸਮਝ ਲੈਣਾ ਕਰ। ਤੈਨੂੰ ਇਹ ਤਾਂ ਦਿਸ ਗਿਆ ਵੀ ਡੋਲ ਦਾ ਥੱਲਾ ਟੁੱਟਿਆ ਹੈ, ਕਹਿ ਦਿੱਤਾ ਤੈਂ ਸਾਰੀ ਜ਼ਿੰਦਗੀ ਪਾਣੀ ਨਹੀਂ ਭਰਨਾ, ਖੂਹ 'ਚ ਵਹਾਈ ਜਾਓ, ਪਰ ਰਾਜਨ ਤੇਰਾ ਵੀ ਹਿਰਦੇ ਦਾ ਸੰਤੋਖ ਰੂਪ ਥੱਲਾ ਟੁੱਟਿਆ ਹੋਇਆ ਹੈ। ਕਦੇ ਤੈਂ ਵੀ ਜ਼ੁਲਮ ਦਾ ਡੋਲ ਵਹਾਉਂਦਿਆਂ ਕਦੇ ਸੋਚਿਆ ਵੀ ਮੈਨੂੰ ਸੰਤੋਖ ਨਹੀਂ ਆਇਆ? ਤੈਂ ਜ਼ੁਲਮ ਦੀ ਬਾਲਟੀ ਵਹਾਉਂਦਿਆਂ ਕਦੇ ਬੰਦ ਕੀਤੀ ਆ? ਜ਼ੁਲਮ ਕਰੀ ਜਾ ਰਿਹਾ ਹੈ ਰਾਜਨ, ਇਹੋ ਹੀ ਉੱਤਰ ਹੈ। ਜਿੰਨੇ ਮਰਜ਼ੀ ਜੁਰਮ ਕਰ ਲਾ, ਜਿੰਨਾ ਮਰਜ਼ੀ ਕੁਝ ਪ੍ਰਾਪਤ ਕਰ ਲਾ, ਜਿੰਨਾ ਚਿਰ ਸੰਤੋਖ ਰੂਪ ਥੱਲਾ ਤੇਰਾ ਹਿਰਦੇ ਦਾ ਟੁੱਟਿਆ ਨਾ, ਉਹਨਾਂ ਚਿਰ ਰੱਜ ਨਹੀਂ ਤੈਨੂੰ ਆਵਣਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸਤਿਗੁਰੂ ਜੀ ਬਾਣੀ ਚ ਕਹਿੰਦੇ ਨੇ, ਵੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਧਣ ਨਹੀਂ ਧਰਾਪੈ, ਬਿਨ ਹਰ ਕਹਾ ਅਗਾਈ। ਕਿਸੇ ਤਰ੍ਹਾਂ ਵਿਸ਼ੇ ਵਿਕਾਰਾਂ ਦੇ ਅੰਦਰ, ਮਾਇਆ ਦੇ ਅੰਦਰ ਮਨੁੱਖ ਨੂੰ ਤ੍ਰਿਪਤ ਨਹੀਂ ਆ ਸਕਦੀ। ਤ੍ਰਿਪਤੀ ਆਉਣੀ ਆ ਤਾਂ ਗੁਰੂ ਕਿਰਪਾ ਦੇ ਨਾਲ, ਨਾਮ ਦੇ ਨਾਲ ਹੀ ਆਉਣੀ ਆ, ਨਾਮ ਨਾਲ ਹੀ ਤ੍ਰਿਸ਼ਨਾ ਨਿਵਰਤ ਹੋਣੀ ਆ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਹਜ਼ੂਰ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਭਾਈ ਜਦ ਸੱਚਾ ਨਾਮ ਰੂਪੀ ਭੋਜਨ ਖਾਧਾ, ਫਿਰ ਸਦਾ ਤ੍ਰਿਪਤੀ ਹੋ ਆਈ ਹੈ।
ਤਨ ਤਨ ਰਸਨਾ ਨਾਮ ਧਿਆਇਆ।
ਮਨ ਵਿੱਚ ਵੀ ਅਤੇ ਤਨ ਵਿੱਚ ਵੀ ਅਤੇ ਰਸਨਾ ਕਰਕੇ ਵੀ ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਵਨਾ ਕੀਤਾ ਹੈ। ਇਹੋ ਭੋਜਨ ਖਾਧਾ, ਇਸ ਕਰਕੇ ਤ੍ਰਿਪਤੀ ਆਈ ਹੈ, ਕਿਉਂਕਿ ਰਸਨਾ ਨਾਮ ਜਪਣ ਵਾਸਤੇ ਹੀ ਮਿਲੀ ਹੈ। ਸਿਆਣਿਆਂ ਵਿਦਵਾਨਾਂ ਦਾ ਕਥਨ ਹੈ, ਨਾਮ ਜਪਣ ਕੋ ਜੇਵਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲ ਖਜਾਂਦਾ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ, ਸੋ ਬੰਦਾ ਕਿਉਂ ਜੀਵੇ। ਸਤਿਗੁਰੂ ਜੀ ਨੇ ਬਾਣੀ ਚ ਕਿਹਾ ਹੈ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ, ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਹਜ਼ੂਰ ਨੇ ਤਾਂ ਕਿਹਾ ਹੈ, ਜੇ ਵੇ ਕਰੋ ਸਤ ਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਨਾਮ ਨਹੀਂ ਜਪਦੀ ਹੈ ਜੇਵਾ, ਤੇਰੇ 100 ਟੁਕੜੇ ਕੱਟ ਕੱਟ ਕੇ ਕਰ ਦੇਵਾ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ, ਮਨ ਤਨ ਰਸਨਾ ਨਾਮ ਧਿਆਇਆ। ਮਨ ਵਿੱਚ ਵੀ ਤਨ ਵਿੱਚ ਵੀ ਰਸਨਾ ਜੀਭਾ ਕਰਕੇ ਭਾਈ ਵਾਹਿਗੁਰੂ ਦਾ ਨਾਮ ਜਪਿਆ। ਮਨ ਵਿੱਚ ਕਿਵੇਂ? ਮਨ ਦੀ ਇਕਾਗਰਤਾ ਕਰਕੇ। ਤਨ ਵਿੱਚ ਕਿਵੇਂ? ਸਾਵਧਾਨਤਾ ਦੇ ਨਾਲ, ਸਾਵਧਾਨ ਇਕਾਗਰ ਚੀਤ ਸੰਗਤ ਵਿੱਚ ਸਾਵਧਾਨ ਹੋ ਕੇ ਬੈਠ ਕੇ ਜਦੋਂ ਨਾਮ ਜਪਣਾ ਕੀਤਾ ਜੀਭਾ ਦੇ ਨਾਲ, ਇਸੇ ਤਰ੍ਹਾਂ ਇਹ ਤ੍ਰਿਪਤੀ ਹੋ ਆਈ ਹੈ।
ਜੀਵਨਾ ਹਰ ਜੀਵਨਾ,
ਅਸਲ ਜੀਵਨ ਹੈ ਭਾਈ ਕਿਹੜਾ? ਜਿਹੜਾ ਹਰੀ ਦਾ ਨਾਮ ਜਪਣਾ ਹੈ ਉਹ ਅਸਲ ਜੀਵਨ ਹੈ।
ਜੀਵਨ ਹਰ ਜਪ ਸਾਧ ਸੰਗ,
ਜੀਵਨ ਹਰ ਜਪ ਸਾਧ ਸੰਗ, ਜਿਹੜਾ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਜਪਣਾ ਉਹ ਜੀਵਨ ਹੈ। ਇਸ ਤਰ੍ਹਾਂ ਜੀਵਨ ਸਫਲਾ ਹੋਣਾ, ਸੰਗਤ ਤੋਂ ਬਿਨਾਂ ਜੀਵਨ ਸਫਲਾ ਨਹੀਂ ਹੋਣਾ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਗੁਰੂ ਕੇ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਕਿਰਪਾ ਕਰੋ, ਸਾਡਾ ਜੀਵਨ ਕਿਵੇਂ ਸਫਲਾ ਹੋਵੇ? ਅਸੀਂ ਬੜੇ ਪਾਪ ਕਰਮ ਕਰਦਿਆਂ ਜੀਵਨ ਬਤੀਤ ਕੀਤਾ, ਆਪ ਹੁਣ ਕਿਰਪਾ ਕਰੋ, ਪਿਛਲਾ ਜੀਵਨ ਵੀ ਸਾਡਾ ਸਵਰ ਜਾਵੇ, ਅੱਗੋਂ ਵੀ ਤੇ ਹੁਣ ਸਮੇਂ ਦੇ ਅੰਦਰ ਵਰਤਮਾਨ ਵੀ ਜੀਵਨ ਸਫਲਾ ਹੋ ਜਾਵੇ। ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਪਾਵਨ ਬੋਲ ਇਤਿਹਾਸ ਅੰਦਰ ਹਨ। ਮਹਾਰਾਜ ਕਹਿੰਦੇ, ਗ੍ਰਾਮ ਵਿਖੇ ਧਰਮਸ਼ਾਲਾ ਕਰੀਏ। ਮਹਾਰਾਜ ਕਹਿੰਦੇ, ਭਾਈ ਆਪਣੇ ਪਿੰਡ ਵਿੱਚ ਗੁਰਦੁਆਰਾ ਬਣਾਓ। ਪਹਿਲੇ ਸਮੇਂ ਅੰਦਰ ਗੁਰਦੁਆਰੇ ਦਾ ਨਾਂ ਧਰਮਸ਼ਾਲਾ ਸੀ। ਸਤਿਗੁਰੂ ਜੀ ਕਹਿੰਦੇ, ਗ੍ਰਾਮ ਵਿਖੇ ਧਰਮਸ਼ਾਲਾ ਕਰੀਏ, ਸਤ ਸੰਗਤ ਮਿਲ। ਮਹਾਰਾਜ ਕਹਿੰਦੇ, ਜੀਵਨ ਬਤੀਤ ਕਰੀਏ। ਮਹਾਰਾਜ ਕਹਿੰਦੇ, ਸਤ ਸੰਗਤ ਵਿੱਚ ਮਿਲ ਕੇ ਭਾਈ ਜੀਵਨ ਬਤੀਤ ਕਰਨਾ ਕਰੋ, ਜੇ ਜੀਵਨ ਸਫਲਾ ਕਰਨਾ ਹੈ। ਧਰਮ ਕਿਰਤ ਕਰੋ ਦਿਨ ਮਾਹੀ, ਮਹਾਰਾਜ ਕਹਿੰਦੇ ਦਿਨ ਨੂੰ ਧਰਮ ਦੀ ਕਿਰਤ ਕਰੋ, ਸਾਂਝ ਸਮੇਂ ਸਤ ਸੰਗਤ ਜਾਹੇ। ਜਦੋਂ ਸੰਧਿਆ ਦਾ ਟਾਈਮ ਹੋਵੇ ਸ਼ਾਮ ਨੂੰ ਭਾਈ, ਫਿਰ ਸੰਗਤ ਵਿੱਚ ਜਾਇਆ ਕਰੋ। ਅੰਮ੍ਰਿਤ ਵੇਲੇ ਫਿਰ ਜਾ ਕੇ ਸੰਗਤ ਵਿੱਚ ਜੀਵਨ ਸਫਲਾ ਕਰਿਆ ਕਰੋ। ਤਦ ਹੀ ਹੁਕਮ ਹੈ ਗੁਰੂ ਕੀ ਸੰਗਤ ਕਰਨ ਲਈ ਸਾਨੂੰ, ਨਹੀਂ ਤਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਕਹਿ ਦਿੱਤਾ, ਪ੍ਰਾਤਾ ਕਾਲ ਸਤਸੰਗ ਨਾ ਜਾਵੇ, ਤਨਖਾਹਦਾਰ ਬਹੁ ਵੱਡਾ ਕਹਾਵੇ। ਹਰ ਮਨੁੱਖ ਮਾਤਰ ਲਈ ਗੁਰੂ ਕੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਸੰਗਤ ਵੀ ਕੋਈ ਹੋਰ ਕੋਈ ਇਕੱਠ ਦਾ ਨਾਮ ਸੰਗਤ ਨਹੀਂ, ਸੰਗਤ ਦਾ ਗੁਰੂ ਕੇ ਪਿਆਰੇ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਗੁਰੂ ਦੀ ਹਜ਼ੂਰੀ ਦੇ ਅੰਦਰ ਜਿੱਥੇ ਕਥਾ ਕੀਰਤਨ ਹੁੰਦੀ ਹੈ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਹਰ ਨਾਮ ਵਖਾਣੀ ਹੈ, ਜਿੱਥੇ ਨਾਮ ਦਾ ਹੀ ਉਚਾਰਨ ਹੋਵੇ, ਉਹੀ ਸਤਸੰਗਤ ਹੈ। ਜੈ ਸਤਿਗੁਰ ਤੈ ਸਤਸੰਗਤ ਬਣਾਏ, ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੈ, ਜਿੱਥੇ ਮੇਰੇ ਸਤਿਗੁਰੂ ਜੀ ਸੁਸ਼ੋਭਿਤ ਹਨ। ਅੱਡ ਵੜੇ ਕੋਈ ਕੁਸੰਗ ਭਵਨ ਬਣਾਈ ਬੈਠੇ ਨੇ, ਕੋਈ ਐਰਾ ਵਗੈਰਾ ਹੋਰ ਭਵਨਾਂ ਦੇ ਨਾਮ ਰੱਖੀ ਬੈਠੇ ਨੇ। ਗੁਰੂ ਪਿਆਰੇ, ਅਸਲ ਗੁਰੂ ਦਾ ਦੁਆਰਾ, ਗੁਰੂ ਦੇ ਦਰ ਨਾਮ ਜਪਣ ਵਾਲਿਆਂ ਦੀ ਹੀ ਸੰਗਤ ਹੈ, ਉਹਨਾਂ ਦੇ ਕੋਈ ਉਹ ਨਹੀਂ ਹਨ। ਉਹ ਤਾਂ ਇੱਕ ਗੁਰੂ ਦੀ ਰੀਸ ਕਰਕੇ, ਅਫਸੋਸ ਹੈ ਕਈ ਗੁਰੂ ਦਾ ਬਾਣਾ ਪਹਿਨ ਕੇ ਵੀ ਇਹੋ ਜਿਹੇ ਥਾਵਾਂ ਦੇ ਉੱਤੇ, ਅੱਡਿਆਂ ਤੇ ਖਲੋਤੇ ਦੇਖੇ ਜਾਂਦੇ ਨੇ। ਜਿਹੜਾ ਗੁਰੂ ਦਾ ਪਿਆਰਾ, ਗੁਰੂ ਕਾ ਸਿੱਖ ਹੈ, ਉਹ ਗੁਰੂ ਨੂੰ ਛੱਡ ਕੇ ਕਿਸੇ ਦਰ ਤੇ ਨਹੀਂ ਜਾਂਦਾ। ਉਹ ਤਾਂ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ। ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਤੇ ਅਖੌਤੀ ਪਖੰਡੀ ਦੇਹਧਾਰੀ ਗੁਰੂ ਅੱਗੇ ਸਿਰ ਨਹੀਂ ਝੁਕਾ ਸਕਦਾ। ਉਹ ਤਾਂ ਲਿਬਾਸ ਧਾਰੀ ਆ, ਉਹ ਪਖੰਡੀ ਆ, ਭਾਵੇਂ ਬਾਣਾ ਕਿਉਂ ਨਾ ਗੁਰੂ ਦਾ ਪਾਈ ਖਲੋਤਾ ਹੋਵੇ। ਐਸਾ ਤਾਂ ਜਿਹੜਾ ਉਹਨੂੰ ਕਹਿ ਦਿੱਤਾ, ਭੇਖ ਦਿਖਾਵਾ ਜਗਤ ਕੋ, ਲੋਕਨ ਕੋ ਵਸਕੀਨ, ਅੰਤ ਕਾਲ ਕਾਤੀ ਕਾਟਿਓ, ਬਾਸ ਨਰਕ ਮੋਲੀਨ, ਕਿਤੇ ਦਿਖਾਵੇ ਦੇ ਭੇਖ ਨੂੰ ਥਾਂ ਨਹੀਂ, ਸੱਚਾ ਜੀਵਨ ਬਣਾਵਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੀਵਨਾ ਹਰ ਜਪ ਸਾਧ ਸੰਗ, ਮਹਾਰਾਜ ਕਹਿੰਦੇ ਸੰਗਤ ਵਿੱਚ ਮਿਲ ਕੇ ਜਿਹੜਾ ਨਾਮ ਜਪਣਾ ਹੈ, ਕਿਉਂਕਿ ਕਥਨ ਹੈ ਕਲਯੁਗ ਜਬੈ ਅਨੀਤ ਚਲਾਈ ਨਾਨਕ ਰੂਪ ਧਰਿਓ ਹਰ ਆਏ, ਚਾਰੋ ਵਰਨ ਸਿੱਖ ਤਬ ਕੀਨੇ ਕਿਰਪਾ ਬੰਤ ਹੋਏ ਇਹ ਫਲ ਦੀਨੇ, ਦਇਆ ਧਰਮ ਪ੍ਰਾਤੇ ਇਸ਼ਨਾਨ ਸਚ ਵਤਨ ਪ੍ਰੀਤ ਸੋ ਦਾਨ, ਸਤ ਸੰਗਤ ਹੋਏ ਤੇ ਨਾਮ। ਉਹਦਾ ਨੌ ਸੰਗਤ ਹੈ ਜਿਹੜੇ ਧਰਮ ਦੇ ਧਾਰਨੀ ਸਨ, ਜਿਹੜੇ ਜੀਆਂ ਤੇ ਦਇਆ ਕਰਨ ਵਾਲੇ ਸਨ, ਦਇਆ ਧਰਮ ਪ੍ਰਾਤੇ ਇਸ਼ਨਾਨ ਜਿਹੜੇ ਅੰਮ੍ਰਿਤ ਵੇਲਾ ਸੰਭਾਲਣ ਵਾਲੇ, ਜਿਹੜੇ ਨਾਮ ਜਪਣ ਵਾਲੇ ਨੇ, ਸੱਚ ਵਚਨ ਪ੍ਰੀਤ ਸੋ ਦਾਨ, ਸਤ ਸੰਗਤ ਹੋਏ ਤੇ ਨਾਮ, ਸਭ ਮਿਲ ਪਾਵੇ ਤੇ ਬਸਰਾਮ, ਕਲਕੇ ਦੂਤ ਤਹਾ ਜੋ ਆਵੇ ਹੈ ਸਤ ਸੰਗਤ ਮੈਂ ਠੌਰ ਨਾ ਪਾਵੇ ਹੈ। ਇਹ ਗੁਰੂ ਕੀ ਸੰਗਤ ਹੈ, ਗੁਰੂ ਦੇ ਹਜੂਰੇ। ਸੋ ਸਤਿਗੁਰੂ ਜੀ ਕਹਿੰਦੇ ਨੇ ਜੀਵਨਾ ਹਰ ਜਪ ਸਾਧ ਸੰਗ, ਅਸਲੇ ਉਹੀ ਜੀਵਨ ਹੈ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ
ਅਨੇਕ ਪ੍ਰਕਾਰੀ ਵਸਤਰ ਉਟਾਏ,
ਜਿਹੜੇ ਗੁਰੂ ਕੇ ਪਿਆਰਿਆਂ ਦੇ ਵਸਤਰ ਹਨ ਨਾ ਮਹਾਰਾਜ ਕਹਿੰਦੇ, ਉਹਨਾਂ ਨੇ ਇਹੋ ਹੀ ਅਨੇਕ ਤਰ੍ਹਾਂ ਦੇ ਬੜੇ ਸੁੰਦਰ ਵਸਤਰ ਉੱਡੇ ਨੇ, ਪਹਿਨਣਾ ਕੀਤੇ ਹਨ।
ਆਨੇ ਦਿਨ ਕੀਰਤਨ ਹਰ ਗੁਣ ਗਾਏ,
ਹਰ ਦਿਨ ਕੀਰਤਨ ਹਰ ਗੁਣ ਗਾਏ, ਜਿਹੜੇ ਹਰੀ ਦੇ ਗੁਣ ਗਾਉਣ ਰੂਪ ਦਿਨ ਰਾਤ ਹਰੀ ਦਾ ਜਸ ਕਰਦੇ ਨੇ, ਇਹੀ ਉਹਨਾਂ ਦਾ ਵਸਤਰਾਂ ਦਾ ਪਹਿਨਣਾ ਹੈ ਪ੍ਰਭੂ ਪਿਆਰਿਆਂ ਦਾ, ਹੋਰ ਦੂਜਾ ਨਹੀਂ ਦਿਖਾਵੇ ਦਾ। ਅੱਜ ਜਿੰਨੇ ਮਰਜ਼ੀ ਕੋਈ ਸੋਹਣੇ ਤੋਂ ਸੋਹਣੇ ਵਸਤਰ ਪਹਿਨੀ ਜਾਵੇ, ਜਿੰਨਾ ਕੁਝ ਮਰਜ਼ੀ ਪਹਿਨੀ ਜਾਵੇ, ਉਹ ਕਿਸ ਅਰਥ ਹੈ? ਉਹ ਤਾਂ ਮਹਾਰਾਜ ਨੇ ਕਹਿ ਦਿੱਤਾ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਉਹ ਐਸਾ ਪਹਿਨਣਾ ਮਨਾ ਕੀਤਾ ਸਤਿਗੁਰੂ ਨੇ, ਉਹ ਵਸਤਰ ਨਹੀਂ ਪਹਿਨਣੇ ਹਨ। ਮਹਾਰਾਜ ਕਹਿੰਦੇ ਜਿਹੜੇ ਪਹਿਨਣ ਦੇ ਨਾਲ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ। ਮਹਾਰਾਜ ਕਹਿੰਦੇ ਜਿਹੜਾ ਪਹਿਨਣ ਦੇ ਨਾਲ ਵਿਕਾਰ ਪੈਦਾ ਹੁੰਦੇ ਆ, ਉਹ ਪਹਿਨਣਾ ਕਾਹਦਾ ਹੈ? ਖਿਮਾ ਕਰ ਦੇਣੀ ਗੁਰੂ ਪਿਆਰਿਓ, ਸਾਨੂੰ ਗੁਰੂ ਨੇ ਬਾਣੇ ਤੇ ਬਾਣੀ ਦਾ ਧਾਰਨੀ ਬਣਾਇਆ, ਸਾਨੂੰ ਬਾਣਾ ਵੀ ਗੁਰੂ ਨੇ ਨਾਲ ਬਖਸ਼ਿਆ। ਜਿੱਥੇ ਬਾਣੀ ਬਖਸ਼ੀ ਆ, ਜਿੱਥੇ ਗੁਰੂ ਕੇ ਸਿੱਖ ਨੇ ਗੁਰਬਾਣੀ ਪੜ੍ਹਨੀ ਆ, ਸਿਮਰਨ ਕਰਨਾ ਹੈ, ਉੱਥੇ ਬਾਣੇ ਦਾ ਵੀ ਧਾਰਨੀ ਬਣ ਕੇ, ਜਿੱਥੇ ਮਨੁੱਖ ਨੂੰ ਬਾਣਾ, ਉੱਥੇ ਨਾਲ ਮਾਤਾਵਾਂ ਭੈਣਾਂ ਨੂੰ ਵੀ ਗੁਰੂ ਨੇ ਸਾਨੂੰ ਬਾਣਾ ਬਖਸ਼ਿਆ, ਖਿਮਾ ਕਰ ਦੇਣੀ। ਅੱਜ ਬਹੁਤ ਸਾਰੀਆਂ ਮਾਤਾਵਾਂ ਭੈਣਾਂ ਗੁਰੂ ਕੇ ਬਾਣੇ ਨੂੰ ਛੱਡ ਕੇ ਕਿਹੜਾ ਅਸੀਂ ਬਾਣਾ ਧਾਰਨ ਕਰ ਰਹੇ ਹਾਂ? ਗੁਰੂ ਪਿਆਰਿਓ, ਐਸਾ ਬਾਣਾ ਨਹੀਂ ਸਾਨੂੰ ਪਹਿਨਾਇਆ ਬਾਬਾ। ਹੋਰ ਪਹਿਨਣ ਖੁਸ਼ੀ ਖੁਆਰ, ਉਹ ਪਹਿਨਾ ਤਾਂ ਪਹਿਨਣਾ ਖੁਆਰ ਕਰਨ ਵਾਲਾ ਹੈ। ਜਿਤ ਪਹਿਤਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਹਾਂ, ਵਿਦੇਸ਼ਾਂ ਦੇ ਅੰਦਰ ਬਹੁਤ ਸਾਰੀਆਂ ਮਾਤਾਵਾਂ ਭੈਣਾਂ ਨੂੰ ਚਲੋ ਕੰਮ ਕਰਨ ਜਾਂਦੇ ਆ, ਉਹ ਪਹਿਣਦੀਆਂ, ਪਰ ਜਦੋਂ ਗੁਰੂ ਦੇ ਦਰ ਤੇ ਆਉਂਦੀਆਂ, ਫਿਰ ਜਿਹੜਾ ਬਾਣਾ ਗੁਰੂ ਨੇ ਬਖਸ਼ਿਆ ਨਾ, ਸਾਡਾ ਲਿਬਾਸ, ਸਾਡਾ ਪੰਜਾਬ ਦਾ ਜਿਹੜਾ ਪਹਿਰਾਵਾ, ਉਹੀ ਪਹਿਣਦੀਆਂ ਮਾਤਾਵਾਂ ਭੈਣਾਂ। ਅੱਜ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜਾ ਪਹਿਨਣ ਯੋਗ ਨਹੀਂ, ਉਹ ਕੁਝ ਪਹਿਨਣਾ ਗੁਰੂ ਪਿਆਰੇ, ਗੁਰੂ ਨੇ ਮਨਾ ਕੀਤਾ, ਖਿਮਾ ਕਰ ਦੇਣੀ। ਐਸੇ ਤੋਂ ਸਾਨੂੰ ਸੰਕੋਚ ਚਾਹੀਦਾ। ਹਾਂ, ਕਿਤੇ ਕੰਮਾਂ ਤੇ ਜਾਣ ਵਾਲਿਆਂ, ਵਿਦੇਸ਼ਾਂ 'ਚ ਕੋਈ ਐਸੀ ਮਜਬੂਰੀ ਹੋ ਗਈ, ਉੱਥੇ ਭਾਵੇਂ ਐਸਾ ਪਹਿਨਣਾ, ਪਰ ਗੁਰੂ ਦੇ ਦਰ ਤੇ ਕਦੇ ਵੀ ਐਸਾ ਕੁਝ ਨਹੀਂ ਪਹਿਣ ਕੇ ਆਉਣਾ ਚਾਹੀਦਾ। ਦੇਖੋ ਗੁਰੂ ਅਮਰਦਾਸ ਜੀ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਜੇ ਕੋਈ ਰਾਜੇ ਦੀ ਰਾਣੀ ਪਰਦਾ ਕੱਜ ਕੇ ਮੁੱਖ ਢੱਕ ਕੇ ਆਈ ਸੀ, ਤਾਂ ਗੁਰੂ ਜੀ ਨੇ ਕਿਹਾ ਸੀ ਕਾਹਨੂੰ ਆਉਣਾ ਸੀ ਜੇ ਦਰਸ਼ਨ ਨਹੀਂ ਸੀ ਕਰਨੇ। ਇਤਿਹਾਸ ਨੂੰ ਜਦ ਅਸੀਂ ਪੜ੍ਹਦੇ ਹਾਂ ਤਾਂ ਪਹਿਨਣ ਲਈ ਵੀ ਪ੍ਰੇਰਣਾ ਮਿਲਦੀ ਆ, ਤੇ ਬਾਣਾ ਤੇ ਬਾਣੀ ਤਾਂ ਬਹੁਤ ਜ਼ਰੂਰੀ ਨੇ। ਇਹ ਤਾਂ ਸਤਿਗੁਰੂ ਨੇ ਸਗੋਂ ਪੰਖ ਬਖਸ਼ੇ ਨੇ, ਜਿਵੇਂ ਪੰਛੀ ਆ ਜਿਹੜਾ ਪਰਾਂ ਦੇ ਨਾਲ ਹੀ ਉੱਡਦਾ ਹੈ ਨਾ, ਜਿਹਦੇ ਪਰ ਹੀ ਟੁੱਟ ਗਏ ਉਹ ਕਿੱਥੇ ਉਡਾਰੀ ਮਾਰ ਸਕੇਗਾ। ਸਾਨੂੰ ਬਾਣਾ ਤੇ ਬਾਣੀ ਦੋ ਪੰਖ ਬਖਸ਼ੇ ਨੇ ਅਸਲ ਮੰਜ਼ਿਲ ਦੇ ਉੱਤੇ ਪਹੁੰਚਣ ਵਾਸਤੇ। ਮਾਤਾਵਾਂ ਭੈਣਾਂ ਬੱਚੀਆਂ ਨੇ, ਜੋ ਸਾਨੂੰ ਮਨੁੱਖ ਨੇ ਵੀ, ਨੌਜਵਾਨਾਂ ਨੇ, ਵੀਰਾਂ ਨੇ, ਸਾਰਿਆਂ ਨੇ ਗੁਰੂ ਕਾ ਬਾਣਾ ਧਾਰਨ ਕਰਨਾ ਹੈ। ਦੇਖੋ ਆਪਾਂ ਤਸਵੀਰਾਂ ਪੜ੍ਹਦੇ ਹਾਂ, ਮਾਤਾ ਗੁਜਰ ਕੌਰ ਵਰਗਿਆਂ ਦਾ ਇਤਿਹਾਸ ਪੜ੍ਹਦੇ ਹਾਂ, ਹੋਰ ਮਾਤਾ ਭਾਗ ਕੌਰ ਜੈਸੀਆਂ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੇ ਦੇਖਦੇ ਹਾਂ ਤਸਵੀਰਾਂ 'ਚ ਪਹਿਰਾਵੇ ਕਿਹੋ ਜਿਹੇ ਪਹਿਰਾਵੇ ਸਨ। ਸਾਨੂੰ ਉਹ ਪ੍ਰੇਰਣਾ ਲੈਣ ਦੀ ਲੋੜ ਹੈ, ਉਹ ਪਹਿਰਾਵਾ ਪਹਿਨੀਏ ਜਿਹੜਾ ਪਹਿਨਣ ਦੇ ਨਾਲ ਕਦੇ ਵੀ। ਪਰ ਸਤਿਗੁਰੂ ਜੀ ਨੇ ਐਸਾ ਵੀ ਕਿਹਾ, ਨਾਮ ਚਰੰਗਣ ਦੀ ਵੀ ਜੋਬਣ ਲੋੜ ਹੈ, ਸਾਡਾ ਲਿਬਾਸ ਸਾਡਾ ਖਾਣਾ, ਕਿਉਂਕਿ ਗਰੀਬੀ ਗਦਾ ਹਮਾਰੀ ਹੈ। ਸਤਿਗੁਰੂ ਨੇ ਨਾਲ ਇਹ ਵੀ ਕਹਿ ਦਿੱਤਾ ਹੈ, ਜਿਹੜੇ ਰੱਬ ਦੇ ਪਿਆਰੇ ਹਨ ਉਹ ਤਾਂ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਣ ਕੇ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਐਸਾ ਰੱਬ ਦਾ ਪਿਆਰਾ ਰੰਗ ਚ ਰਜਿਆ ਰੰਗਿਆ ਹੋਇਆ ਉਹਦਾ ਜਿਹੜੀ ਬਖਸ਼ਿਸ਼ ਹੈ, ਉਹ ਤਾਂ ਮਹਾਰਾਜ ਨੇ ਇਹ ਵੀ ਕਹਿ ਦਿੱਤਾ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਓ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਮਹਾਰਾਜ ਕਹਿੰਦੇ ਜਿਹੜਾ ਸਾਕਤ ਰੱਬ ਨਾਲੋਂ ਟੁੱਟਿਆ ਮਨੁੱਖ ਆ, ਉਹ ਭਾਵੇਂ ਜਿੰਨੇ ਮਰਜ਼ੀ ਰੇਸ਼ਮ ਦੇ ਚੰਗੇ ਵਸਤਰ ਦੇ ਦੇਵੇ, ਉਹ ਪਹਿਨਣ ਦੇ ਨਾਲ ਪਤ ਨਹੀਂ ਰਹਿਣੀ ਹੈ। ਰੱਬ ਦੇ ਪਿਆਰੇ ਦਾ ਭਾਵੇਂ ਇੱਕ ਫਟਿਆ ਹੋਇਆ ਭਾਵੇਂ ਕੰਬਲੀ ਹੋਵੇ ਭਾਵੇਂ ਲੋਹੀ ਹੋਵੇ, ਉਹ ਪਹਿਨਣ ਦੇ ਨਾਲ ਇੱਜ਼ਤ ਰਹਿ ਆਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਨਾਮ ਹੀ ਦੱਸਿਆ ਹੈ, ਨਾਮ ਤੋਂ ਬਿਨਾਂ ਸੰਗਤ ਤੋਂ ਬਿਨਾਂ। ਜੇ ਮਨੁੱਖ ਸੰਗਤ ਕਰੂ, ਨਾਮ ਜਪੂ, ਬਾਣੀ ਪੜ੍ਹੇਗਾ, ਫਿਰ ਉਹਦਾ ਆਪਣਾ ਮਨ ਹੀ ਨਹੀਂ ਕਦੇ ਉਸ ਤਰ੍ਹਾਂ ਦੇ ਪਹਿਰਾਵੇ ਪਹਿਨਣ ਨੂੰ ਤਿਆਰ ਹੋਵੇਗਾ ਜਿਹੜਾ ਕੁਝ ਅਸੀਂ ਅੱਜ ਪਹਿਨਣ ਲਈ ਤਿਆਰ ਹੋ ਰਹੇ ਹਾਂ। ਇਸ ਲਈ ਬੇਨਤੀ ਹੈ ਬੱਚੀਆਂ ਨੂੰ, ਭੈਣਾਂ ਨੂੰ, ਵੱਧ ਤੋਂ ਵੱਧ ਸੰਗਤ ਕਰੀਏ, ਬਾਣੀ ਪੜ੍ਹੀਏ, ਨਾਮ 'ਚ ਮਨ ਨੂੰ ਰੰਗੀਏ, ਫਿਰ ਦੇਖੋ ਤੁਹਾਡਾ ਮਨ ਕਦੇ ਵੀ ਇਹੋ ਜਿਹੇ ਪਹਿਰਾਵੇ ਪਹਿਨਣ ਲਈ ਤਿਆਰ ਨਹੀਂ ਹੋਵੇਗਾ। ਫਿਰ ਅਸੀਂ ਤਾਂ ਚਾਹਾਂਗੇ ਵੀ ਜਿਹੜਾ ਕਲੰਗੀਧਰ ਨੇ ਸਾਨੂੰ ਪਹਿਰਾਵਾ ਬਖਸ਼ਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਹਾਸਲ ਕਰੀਏ, ਅਸੀਂ ਗੁਰੂ ਦਾ ਬਾਣਾ ਪਹਿਰੀਏ, ਗੁਰੂ ਦੀ ਬਾਣੀ ਨਾਲ ਜੁੜੀਏ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇੱਥੇ ਕਿਰਪਾ ਕਰਦੇ ਹਨ। ਮਹਾਰਾਜ ਕਹਿੰਦੇ ਹਨ, ਭਾਈ ਐਸਾ ਹੀ ਅਸੀਂ ਪਹਿਲੇ ਅਣਕ ਪ੍ਰਕਾਰੇ ਵਸਤਰ ਓਢਾਏ, ਅਣ ਦਿਨ ਕੀਰਤਨ ਹਰ ਗੁਣ ਗਾਏ, ਜਿਹੜੇ ਦਿਨ ਰਾਤ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ, ਵਾਹਿਗੁਰੂ ਜਸ ਕਰਦੇ ਹਾਂ, ਜੀਵਨ ਬਤੀਤ ਕੀਤਾ, ਇਹੀ ਬਹੁਤ ਤਰ੍ਹਾਂ ਦੇ ਵਸਤਰ ਪਹਿਨੇ ਹਨ।
ਹਸਤੀ ਰੱਥ ਅਸ ਅਸਵਾਰੀ,
ਹਸਤੀ ਹਾਥੀਆਂ ਦੀ ਅਸਵਾਰੀ, ਰੱਥ ਰਥਾਂ ਦੀ ਅਸਵਾਰੀ, ਅਸ ਨਾਮ ਘੋੜੇ ਦਾ, ਇੱਥੇ ਇਹ ਸਾਰੀਆਂ ਸਵਾਰੀਆਂ ਕਾਹਦੀਆਂ ਹਨ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਹਰੀ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਰਸਤਾ ਹਿਰਦੇ ਦੇ ਅੰਦਰ ਤੱਕਿਆ, ਗੁਰੂ ਦਾ ਮਾਰਗ ਦਰਸਾਇਆ ਜਿਹੜਾ ਤੱਕਿਆ ਹੈ, ਇਹੀ ਅਸਲ ਅਸੀਂ ਅਸਵਾਰੀ ਕੀਤੀ ਹੈ।
ਮਨ ਤਨ ਅੰਤਰ ਚਰਨ ਤੇ ਆਇਆ,
ਕਰਕੇ ਤਨ ਕਰਕੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਹੀ ਧਿਆਨ ਧਰਨਾ ਕੀਤਾ ਹੈ। ਜੋ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧੇ ਪਾਲ, ਇਹ ਚਰਨ ਧਿਆਵਨਾ ਕੀਤੇ ਹਨ।
ਹਰ ਸੁਖ ਨਿਦਾਨ ਨਾਨਕ ਉਦਾਸ ਪਾਇਆ,
ਸੰਪੂਰਨਤਾ ਕਰਦਿਆਂ ਗੁਰਦੇਵ ਬਖਸ਼ਿਸ਼ ਕਰਦੇ ਨੇ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਹਜ਼ੂਰ ਫਰਮਾਉਂਦੇ ਹਨ, ਉਹਨਾਂ ਦਾਸਾਂ ਨੇ ਭਾਈ ਸੁੱਖਾਂ ਦੇ ਖਜ਼ਾਨੇ ਹਰੀ ਵਾਹਿਗੁਰੂ ਜੀ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਣਾ ਹੀ, ਸਤਸੰਗਤ ਵਿੱਚ ਮਿਲ ਕੇ ਜੀਵਨ ਬਤੀਤ ਕਰਨਾ ਸਫਲਾ ਜਾਣਿਆ ਹੈ, ਉਹਨਾਂ ਨੇ ਹੀ ਦਾਸਾ ਭਾਵ ਧਾਰ ਕੇ ਮਹਾਰਾਜ ਕਹਿੰਦੇ ਸੁੱਖਾਂ ਦੇ ਖਜ਼ਾਨੇ ਵਾਹਿਗੁਰੂ ਜੀ ਨੂੰ ਪਾਇਆ। ਮਹਾਰਾਜ ਕਹਿੰਦੇ ਅਸਾਂ ਨੇ ਤਾਂ ਹਰ ਸੁੱਖ ਨਿਦਾਨ ਨਾਨਕ ਦਾਸ ਪਾਇਆ। ਮਹਾਰਾਜ ਦਾਸਾ ਭਾਵ ਧਾਰ ਕੇ ਫਰਮਾਉਂਦੇ ਹਨ, ਭਾਈ ਸੁੱਖਾਂ ਦੇ ਖਜ਼ਾਨੇ ਹਰੀ ਵਾਹਿਗੁਰੂ ਜੀ ਨੂੰ ਪਾਇਆ ਹੈ। ਇਹ ਸ਼ਬਦ ਦੀ ਵਿਚਾਰ ਜੋ ਸਰਵਨ ਕੀਤੀ ਆ, ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ, ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ, ਆਪ ਸੰਗਤ ਨੇ ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਸਾਰੇ ਇੱਕ ਵਾਰ ਪ੍ਰੇਮ ਨਾਲ ਰਲ ਮਿਲ ਕੇ ਪੜ੍ਹ ਸੁਣ ਲਈਏ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਠਾ।